नानक मन परगास, याही कुल ते प्रगट होइ, ताही कुल को नाम। पुन द्वादश गुरिंड को मेरी है प्रणाम।
नृपल के उमरावन साथ आयो जह बैठे गुरनाथ, चिंता महद तीर उरटारी, क्या अब कर है सलाह बिचारी।
उस सतगुरु जी दे परम पवित्र दरबार विच उपस्थित सत्संगी जनो, जिस सतगुरु दा आसरा ओट लै के असी इत्थे बैठ के उस पवित्र नाम नूं जप रहे हां, और इस हीरे वर्गे बेशकीमती अमोलक जन्म दा भला करन दा जतन कर रहे हां, उस सतगुरु नूं धन कहिए जिस दी बाबत पातशाह ने गुरबाणी विच इह वाक कहे हन, भजै सब आसरा चूकै सब इसराओ, चीत आवै उस पार ब्रह्म लगै ना तत्ती वाओ। सच ही उस अकाल पुरख दा जदों इंसान दे ज़हन विच ख्याल आ जांदा है, जदों उस दी चितवनी इंसान दे हिरदे विच आ के दस्तक दिंदी है, इंसान दे हिरदे रूपी दरवाजा जो के कई जुगां तो बंद पिया होया, उस दरवाजे दे उपर अज तक कोई दस्तक नहीं सी दिता किसे ने, उस बंद पे दरवाजे दे सामने कोई मेहमान नहीं सी आया, पर जदों अकाल पुरख सतगुरु रूपी मेहमान इंसान दे इस पत्थरवत जड़ दरवाजे दे सामने पहुंचदा है जो सदियां पर्यंत बंद पिया सी, उत्थे आके अकाल पुरख फिर जदों इस दरवाजे नूं खड़काउंदा है, धन भाग उस जीव दे कि जेड़ा उस वक्त दरवाजे नूं खोले और साक्षात्कार रूप विच उस परमात्मा दे दर्शन करे। उस सतगुरु जी दी कृपा जिवें के ए जो मनुखा दे सानू मिली है गुरु सवारियो, ए ओ समा है जिथे आके इंसान जदों धरती दे उत्ते अख खोलदा है, पहली स्वास लैंदा है, उसे वक्त तुरंत एक शिन नहीं लगदा, माया अपना प्रभाव पा दिंदी है, पर गुरु भी कोई चीज है। उस सतगुरु ने हर एक समय वार वार दर्शन दे के अवतार धार के साडे ते बख्शिश कीती, उस गुरु नूं धन कहिए शुकराना करिए उसदा जिन्हें सानू भटकण नहीं दिता, जिन्हें अजिहे समें दे उत्ते आके बांह फड़ लई जिथे आके शायद भटकदे ते कदी भी ना मिल सकदे दे नाल। सब उस पातशाह नूं धन कहो, सब गज के कहो, धन श्री सतगुरु नानक देव जी सच्चे पातशाह। ओही गुरु नानक पातशाह दी जोत, ओही मिठ बोलड़ा सुभा, ओही सब नू बख्शिंद दातार जो के श्री सतगुरु जगजीत सिंह पातशाह दे रूप विच आए, उना नू याद करिए, सब गज के कहो, धन श्री सतगुरु जगजीत सिंह जी सच्चे पातशाह। एक अजिहा सूरज जेदे चढ़न दे नाल साडे दिलो दिमाग दे उपर जो भरम रूपी हनेरा छा गया सी, उस पातशाह ने अजिही कृपा कीती, जदों ही उस सूरज दा चढ़ना होया, उस सूरज ने उदय होए, ਤੁਰੰਤ ਉਸ ਦੀ ਕਿਰਨਾਂ ਨੇ, ਗਿਆਨ ਰੂਪੀ ਕਿਰਨਾਂ, ਪ੍ਰੇਮ ਰੂਪੀ ਕਿਰਨਾਂ ਨੇ ਸਾਡੇ ਹਿਰਦਿਆਂ ਦਾ ਹਨੇਰਾ ਦੂਰ ਕੀਤਾ। ਉਸ ਸਤਿਗੁਰੂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।
ਸਤਿਗੁਰੂ ਉਦੇ ਸਿੰਘ
ਰਸਨਾ ਕਰਕੇ ਪਵਿੱਤਰ ਨਾਮ ਨੂੰ ਜਪ ਰਹੇ ਹੋ, ਆਪਣੇ ਸ਼ਰਵਣਾ ਸਦਕਾ ਉਸ ਸਾਹਿਬ ਦੀ ਕਿਰਪਾ ਬਖਸ਼ਿਸ਼ ਰੂਪੀ, ਅੰਮ੍ਰਿਤ ਰੂਪੀ, ਆਨੰਦਮਈ ਜੋ ਇਸ ਇਤਿਹਾਸ ਨੂੰ ਸ਼ਰਵਣ ਕਰਦੇ ਹੋ। ਆਪ ਜੀ ਨੇ ਕੱਲ ਸ਼ਰਵਣ ਕੀਤਾ ਸੀ, ਰਾਜਾ ਬਿਸ਼ਨ ਸਿੰਘ ਜਦੋਂ ਉਹਦੇ ਨਾਲ ਦਾ ਜੋ ਦਲ ਹੈ ਜਿਹੜੇ ਤੇ ਸਤਿਗੁਰੂ ਦੇ ਹੁਕਮ ਨੂੰ ਮੰਨ ਲਿਆ ਉਹ ਰੁੜਨੋਂ ਬਚ ਗਏ, ਬਾਕੀ ਰੁੜ ਗਏ ਸੀ ਇਤਿਆਦ। ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਸਾਰੇ ਇਕੱਠੇ ਹੋ ਕੇ ਜੋ ਕਿ ਉਮਰਾਵ ਸੀ ਵੱਡੇ ਅਹਿਲਕਾਰ ਰਾਜੇ ਬਿਸ਼ਨ ਸਿੰਘ ਦੇ ਸੰਯੁਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਦੇ ਹਨ। ਕੀ ਅਰਜ਼ ਕਰਦੇ ਨੇ, ਸਤਿਗੁਰੂ ਜੀ ਕਿਸ ਤਰ੍ਹਾਂ ਔਰ ਕੀ ਕਿਰਪਾ ਕਰਦੇ ਹਨ, ਉਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਨ। ਕਰੋ ਕਿਰਪਾ ਜੀ ਦੁਬਾਰਾ।
ਨ੍ਰਿਪ ਲੈ ਕੇ ਉਮਰਾਵਨ ਸਾਥ ਆਇਓ ਜਹਾਂ ਬੈਠੇ ਗੁਰਨਾਥ।
ਰਾਜਾ ਬਿਸ਼ਨ ਸਿੰਘ ਆਪਣੇ ਨਾਲ ਦੇ ਕੁਛ ਸਿਆਣੇ ਜੋ ਵਜ਼ੀਰ ਸੀ, ਮੰਤਰੀ ਆਦਿਕ ਸੀ, ਫੌਜ ਦੇ ਵਿੱਚ ਸਭ ਤੋਂ ਆਗੂ ਕਮਾਂਡਰ ਇਤਿਆਦ, ਉਹਨਾਂ ਨੂੰ ਨਾਲ ਲੈ ਕੇ ਜਿੱਥੇ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੁਸ਼ੋਭਿਤ ਸਨ, ਦਰਸ਼ਨ ਦੇ ਰਹੇ ਸੀ, ਉਸ ਜਗ੍ਹਾ ਰਾਜਾ ਪਹੁੰਚ ਗਿਆ।
ਚਿੰਤਾ ਮਹਿਦ ਧੀਰ ਉਰਟਾਰੀ।
ਚਿੰਤਾ ਅਜਿਹੀ ਹੈ ਹਿਰਦੇ ਦੇ ਵਿੱਚ ਕਿ ਉਸ ਚਿੰਤਾ ਨੇ ਹਿਰਦੇ ਦਾ ਜੋ ਧੀਰਜ ਹੈ ਉਹਨੂੰ ਵੀ ਦੂਰ ਕਰ ਦਿੱਤਾ।
ਯਾ ਅਬ ਕਰਹਿ ਸਲਾਹ ਵਿਚਾਰੀ।
ਆਪਸ ਵਿੱਚ ਸਲਾਹਾਂ ਕਰਦੇ ਨੇ ਹੁਣ ਕੀ ਕਰੀਏ।
ਕਰ ਬੰਧਨ ਸਭ ਹੀ ਢਿੱਗ ਬੈਸੇ।
ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਾਰੇ ਰਾਜੇ ਦੇ ਸਮੇਤ ਉਮਰਾਵ ਸਿਆਣੇ ਮੰਤਰੀ ਆਦਿਕ ਨਮਸਕਾਰ ਕਰਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਗਏ।
ਨਿਸਾ ਬ੍ਰਤੰਤ ਭਨਿਓ ਭਾ ਜੈਸੇ।
ਔਰ ਜੋ ਰਾਤ ਦਾ ਨਿਸ਼ਾ ਤੋਂ ਭਾਵ ਹੈ ਰਾਤ, ਬ੍ਰਤੰਤ ਤੋਂ ਭਾਵ ਹੈ ਸਾਰਾ ਬਿਰਤਾਂਤ, ਉਸ ਵਕਤ ਦਾ ਹਾਲ ਰਾਜੇ ਨੇ ਔਰ ਨਾਲ ਦੇ ਕੁਛ ਲੋਕਾਂ ਨੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ।
ਸ੍ਰੀ ਪ੍ਰਭ ਕਿਮ ਇਹ ਜੀਤੇ ਜਾਏ।
ਕਿ ਹੇ ਸਤਿਗੁਰੂ ਜੀ, ਸ੍ਰੀ ਪ੍ਰਭੂ ਜੀ, ਪਾਤਸ਼ਾਹ ਜੀ, ਇਹ ਦੱਸੋ ਇਨ੍ਹਾਂ ਲੋਕਾਂ ਨੂੰ ਕਿਵੇਂ ਜਿੱਤੀਏ।
ਜਿਨ ਪਰ ਬਲ ਕੋ ਬਸ ਨਾ ਬਸਾਏ।
ਕਿਉਂਕਿ ਪਾਤਸ਼ਾਹ ਇਨ੍ਹਾਂ ਦੇ ਉੱਤੇ ਕੋਈ ਵਸ ਨਹੀਂ ਸਾਡਾ ਚੱਲਦਾ।
ਸੁਣ ਸ੍ਰੀ ਤੇਗ ਬਹਾਦਰ ਕਹਿਓ।
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਰਾਜੇ ਬਿਸ਼ਨ ਸਿੰਘ ਦੇ ਕੋਲੋਂ ਇਹ ਬਿਰਤਾਂਤ ਸੁਣਿਆ, ਉਸ ਵਕਤ ਪਾਤਸ਼ਾਹ ਜੀ ਬਚਨ ਕੀਤੇ।
ਤੁਮਰੋ ਕਾਜ ਕਰਨ ਮੈਂ ਚਾਹਿਓ।
ਸਤਿਗੁਰੂ ਪਾਤਸ਼ਾਹ ਕਿਉਂਕਿ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਇਹ ਉਸ ਅਕਾਲ ਪੁਰਖ ਦੀ ਮਰਿਆਦਾ ਹੈ ਕਿ ਜਿਹਦੇ ਵੱਲ ਸਤਿਗੁਰੂ ਹੀ ਆ ਜਾਵੇ, ਜਿਹਦੀ ਸਾਈਡ ਗੁਰੂ ਹੀ ਲੈ ਲਵੇ, ਗੁਰੂ ਸਵਾਰੇ ਉਹ ਕਦੀ ਹਾਰਦਾ ਨਹੀਂ। ਦੁਨੀਆਂ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਉਤਪੰਨ ਹੋਈ, ਉਸ ਵਿਧਾਤੇ ਨੇ ਕੋਈ ਅਜਿਹਾ ਸੂਰਮਾ ਨਹੀਂ ਰਚਿਆ, ਕੋਈ ਅਜਿਹੀ ਘੜੀ ਨਹੀਂ ਬਣਾਈ, ਕੋਈ ਅਜਿਹੀ ਵਿਪੱਤੀ ਨਹੀਂ ਬਣਾਈ, ਕੋਈ ਅਜਿਹਾ ਦੁੱਖ ਨਹੀਂ ਬਣਾਇਆ ਜਿਹੜਾ ਉਹਨੂੰ ਆ ਕੇ ਘੇਰ ਲਵੇ ਜਿਹਦੇ ਨਾਲ ਗੁਰੂ ਖੜਿਆ ਹੋਵੇ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਇਸ ਵਕਤ ਰਾਜੇ ਦੇ ਨਾਲ ਹਨ।
ਜਿਹੜ ਚਿੱਤ ਰੱਖੋ ਗਿਣਤੀ ਤਿਆਗੋ।
ਸਤਿਗੁਰੂ ਜੀ ਰਾਜੇ ਬਿਸ਼ਨ ਸਿੰਘ ਨੂੰ ਕਹਿਣ ਲੱਗੇ, ਰਾਜਨ ਕਿਉਂ ਡੋਲਦੇ ਹੋ, ਹਿਰਦਾ ਟਿਕਾਉ ਵਿਚ ਰੱਖੋ।
ਮੋਹ ਬਚਨ ਪਰ ਮਨ ਅਨੁਰਾਗ ਹੋ।
ਸਤਿਗੁਰੂ ਜੀ ਯਾਦ ਕਰਵਾ ਰਹੇ ਨੇ ਕਿ ਜਿਹੜਾ ਤੁਹਾਨੂੰ ਬਚਨ ਕੀਤਾ ਸੀ ਆਪਣੇ ਹਿਰਦੇ ਨੂੰ ਡੋਲਣ ਨਾ ਦਿਓ, ਬਸ ਇਹ ਗੱਲ ਯਾਦ ਰੱਖੋ, ਹਿਰਦਾ ਤਗੜਾ ਰੱਖੋ।
ਚਲੋ ਕਹੇ ਪਰ ਸੰਸਾ ਸ਼ੋਰ।
ਸਤਿਗੁਰੂ ਜੀ ਕਿਹਾ ਰਾਜਨ ਇਸ ਤਰ੍ਹਾਂ ਕਰ, ਜੋ ਤੈਨੂੰ ਬਚਨ ਕਹੇ ਨੇ ਕਿ ਉਸ ਅਕਾਲ ਦਾ ਧਿਆਨ ਰੱਖ, ਹਿਰਦੇ ਦੀ ਚਿੰਤਾ ਹਿਰਦੇ ਦੀ ਚਿਤਵਨੀ ਜੋ ਹੈ ਇਸ ਨੂੰ ਤਿਆਗ ਦਿਓ।
ਸਿੱਧ ਕਰਾਂ ਮੈਂ ਕਾਰਜ ਤੋਰ।
ਔਰ ਜਦੋਂ ਸਾਧ ਸੰਗਤ ਜੀ ਸਤਿਗੁਰੂ ਹੀ ਕਹਿ ਦੇਵੇ ਕਿ ਤੇਰੇ ਕੰਮ ਮੈਂ ਕਰਾਂਗਾ, ਤੇ ਉੱਥੇ ਕੀ ਰਹਿ ਗਿਆ? ਇੱਕ ਵਾਰ ਸਭ ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਕੋਈ ਰਸਨਾ ਵਾਂਝੀ ਨਾ ਰਹੇ, ਹਿਰਦਿਆਂ ਦੇ ਵਿੱਚੋਂ ਉਸ ਸਤਿਗੁਰੂ ਦੇ ਪਿਆਰ ਦਾ ਸਬੂਤ ਦਿੰਦੇ ਹੋਏ ਯਾਦ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਇਹੀ ਹਰੀ ਮੰਦਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੁਸ਼ੋਭਿਤ ਆਸਣ ਤੇ ਇੱਕ ਗੁਰੂ ਘਰ ਦਾ ਪਿਆਰਾ, ਜੋ ਕਿ ਬਹੁਤ ਪਿਛਲੀ ਜਗ੍ਹਾ ਹਰਿਮੰਦਰ ਦੇ ਬੈਠਾ ਹੋਇਆ ਆਪਣੀ ਅੱਖਾਂ ਨਾਲ ਵੇਖਦਾ ਪਿਆ ਏ। ਕੋਈ ਆ ਕੇ ਅਰਜ ਕਰਦਾ, ਸਤਿਗੁਰੂ ਜੀ ਕਿਰਪਾ ਕਰੋ, ਘਰ ਵਿੱਚ ਸੁੱਖ ਸ਼ਾਂਤੀ ਨਹੀਂ। ਔਰ ਸਤਿਗੁਰੂ ਜੀ ਦੇ ਸੇਵਕ ਸੰਤ ਰਿਸ਼ਪਾਲ ਸਿੰਘ ਜੀ ਅਰਜ ਕਰਦੇ ਨੇ, ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ, ਤੇ ਸਤਿਗੁਰੂ ਜੀ ਵੇਖ ਕੇ ਮੁਸਕੁਰਾ ਕੇ ਇਹਨੂੰ ਕੋ ਭਜਨ ਕਰੇ, ਇਹਨੂੰ ਕੋ ਭਗਵਤੀ ਦੀ ਮਾਲਾ ਕਰੇ। ਉਸ ਸਰੀਰ ਨੇ ਦੋ ਤਿੰਨ ਅਰਜ਼ਾਂ ਜਦੋਂ ਵੇਖੀਆਂ ਸੁਣੀਆਂ ਤੇ ਅੰਦਰੋਂ ਭੁੱਬ ਨਿਕਲੀ, ਅੱਖਾਂ ਚੋਂ ਹੰਝੂ ਕਿ ਗੁਰੂ ਜੀ ਮੈਂ ਕੀ ਅਜਿਹਾ ਅਪਰਾਧ ਕੀਤਾ, ਮੇਰੇ ਵੱਲ ਧਿਆਨ ਨਹੀਂ ਦਿੰਦੇ, ਦੂਰ ਬੈਠੇ ਹੋਏ ਨੇ। ਔਰ ਗੁਰੂ ਸਵਾਰਿਓ ਧਿਆਨ ਦੇਣਾ, ਇਹ ਗੁਰੂ ਅਜਿਹਾ ਹੈ ਜਿਹਦੇ ਕੋਲ ਜ਼ਰੂਰੀ ਨਹੀਂ ਉੱਚੀ ਉੱਚੀ ਚੀਕ ਕੇ ਕਿਹਾ ਜਾਵੇ, ਉੱਚੀ ਰੋਲਾ ਪਾ ਕੇ ਕਿਹਾ ਜਾਏ, ਕਿਤੇ ਇਨਸਾਨ ਦੇ ਹਿਰਦੇ ਦੇ ਵਿੱਚੋਂ ਹੂਕ ਨਿਕਲੇ ਤਾਂ ਸਹੀ। ਸਤਿਗੁਰੂ ਤੁਰੰਤ ਉਹਦੇ ਵੱਲ ਧਿਆਨ ਦੇ ਦਿੰਦੇ ਨੇ, ਤੁਰੰਤ, ਇੱਕ ਛਿਨ ਨਹੀਂ ਲੱਗਦਾ। ਪਰ ਰੋਲਾ ਇਹ ਹੈ ਕਿ ਅੰਦਰੋਂ ਪੁਕਾਰ ਨਿਕਲਦੀ ਨਹੀਂ, ਬੜਾ ਮੁਸ਼ਕਲ ਹੈ, ਬਹੁਤ ਜ਼ਿਆਦਾ ਅਤਿਅੰਤ ਦੁਸ਼ਕਰ ਹੈ ਇਹ ਕਰਮ। ਪਰ ਜਦੋਂ ਅੰਦਰੋਂ ਆਵਾਜ਼ ਆਈ, ਅੰਦਰੋਂ ਭੁੱਬ ਨਿਕਲੀ ਤੇ ਅੱਖਾਂ ਜਿਹੜੀਆਂ ਨੇ, ਸਰਦੀ ਦਾ ਦਿਨ ਸੀ, ਉੱਤੇ ਲੋਈ ਲਈ ਹੋਈ ਏ, ਉਹਦੇ ਨਾਲ ਮੂੰਹ ਢੱਕ ਲਿਆ, ਕੋਈ ਵੇਖੇ ਵੀ ਨਾ, ਅੱਖਾਂ ਨੂੰ ਸਾਫ਼ ਕਰੀ ਜਾਂਦੇ ਨੇ ਤੇ ਸੋਚੀ ਜਾਂਦੇ ਨੇ, ਤੂੰ ਮੇਰੇ ਵੱਲ ਨਹੀਂ ਵੇਖਦਾ, ਮੇਰੀ ਪੁਕਾਰ ਨਹੀਂ ਸੁਣਦਾ, ਮੈਂ ਅਜਿਹਾ ਕੀ ਕਰਮ ਕੀਤਾ ਕਿ ਮੇਰੇ ਵੱਲ ਨਹੀਂ ਧਿਆਨ ਦਿੰਦੇ। ਇੱਕ ਵਾਰ ਫਿਰ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰਾਂ ਨੇ ਬਚਨ ਕੀਤਾ, ਉਹ ਜਿਹੜਾ ਪਿੱਛੇ ਬੰਦਾ ਬੈਠਾ ਇਨਸਾਨ, ਉਹ ਸਿੱਖ ਨੂੰ ਬੁਲਾ ਕੇ ਲਿਆਓ। ਜਦੋਂ ਪਹਿਰੇਦਾਰ ਗਿਆ, ਸਿੱਖਾ ਤੈਨੂੰ ਸਤਿਗੁਰਾਂ ਨੇ ਬੁਲਾਇਆ, ਨਾਮਧਾਰੀ ਨਵਾਂ ਬਣਿਆ ਸੀ, ਕਦੀ ਪਤਾ ਨਹੀਂ ਸੀ ਕਿ ਗੁਰੂ ਜਿਹੜਾ ਨਦਰੀ ਨਦਰ ਨਿਹਾਲ ਵੀ ਕਰ ਦਿੰਦਾ ਹੈ, ਪਤਾ ਨਹੀਂ ਸੀ ਇਹ ਚੀਜ਼ ਦਾ। ਬੜੇ ਹੈਰਾਨ, ਵੇਖਿਆ ਆਸੇ ਪਾਸੇ, ਮੈਨੂੰ ਬੁਲਾਇਆ, ਹਾਂ ਤੈਨੂੰ ਆਵਾਜ਼ ਮਾਰੀ ਹੈ, ਫਿਰ ਯਕੀਨ ਨਹੀਂ ਆਉਂਦਾ ਇਹ ਕਿਵੇਂ ਹੋ ਜਾਏਗਾ, ਮੈਂ ਤੇ ਅਰਜ਼ ਨਹੀਂ ਕੀਤੀ, ਮੈਂ ਤੇ ਦੱਸਿਆ ਨਹੀਂ ਕਿ ਮੈਨੂੰ ਦੁੱਖ ਹੈ। ਉਹਨੇ ਕਿਹਾ ਨਹੀਂ ਤੈਨੂੰ ਬੁਲਾਇਆ, ਫਿਰ ਆਸੇ ਪਾਸੇ ਵੇਖਣ ਲੱਗਾ, ਸਤਿਗੁਰੂ ਜੀ ਇਸ਼ਾਰਾ ਕੀਤਾ, ਉਹ ਵਾਲਾ ਉਹ ਜਿਹੜਾ ਬੈਠਾ ਹੈ, ਜਦੋਂ ਕੋਲ ਆਏ ਇਸ ਜਗ੍ਹਾ ਆ ਕੇ ਜਦੋਂ ਆਪਣੇ ਗੋਡਿਆਂ ਭਾਰ ਹੋ ਗਏ, ਹੱਥ ਜੋੜੇ ਤੇ ਸਤਿਗੁਰੂ ਜੀ ਬਚਨ ਕੀਤਾ, ਤੇਰੇ ਕੰਮ ਮੈਂ ਕਰਾਂਗਾ ਸਾਰੇ, ਤੈਨੂੰ ਇੱਥੇ ਮੈਂ ਲੈ ਕੇ ਆਇਆ, ਜਿਹੜੀ ਚਾਹ ਪੀਨੇ ਨਾ ਸਵੇਰੇ ਉਹ ਛੱਡ ਦੇ, ਤੇਰੇ ਸਾਰੇ ਕਰਮ ਮੈਂ ਕਰਾਂਗਾ, ਮੈਂ ਤੇਰੇ ਨਾਲ ਹਾਂ। ਔਰ ਸਤਿਗੁਰੂ ਜੀ ਦੀ ਅਜਿਹੀ ਕਿਰਪਾ, ਗੁਰੂ ਸਵਾਰਿਓ ਇਹ ਉਹ ਗੁਰੂ ਨਾਨਕ ਦਾ ਘਰ ਹੈ। ਮਾਫ ਕਰਨਾ, ਕਈ ਵਾਰ ਮੈਂ ਅਰਜ਼ ਕਰਦਾ ਹੁੰਦਾ ਆ, ਜੇ ਕੋਈ ਕੱਚਾ ਗੁਰੂ ਹੁੰਦਾ, ਜੇ ਕੋਈ ਢੋਂਗੀ ਹੁੰਦਾ, ਪਖੰਡੀ ਹੁੰਦਾ, ਕੀ ਲੈਣਾ ਸੀ, ਉਹਨੇ ਰੋਂਦੇ ਰੋਈ ਜਾਵੇ, ਦੂਰ ਬੈਠਾ, ਇਹਨੂੰ ਕੀ ਫਰਕ ਸੀ, ਇਹਦੇ ਕੋਲ ਤੇ ਸੁੱਖ ਉਵੇਂ ਦੇ ਉਵੇਂ ਨੇ। ਇਹਨੂੰ ਪ੍ਰਸ਼ਾਦਾ ਸਵੇਰੇ ਵੀ ਮਿਲਦਾ, ਸੇਵਕ ਦੁਪਹਿਰੀ ਵੀ ਪੁੱਛਦੇ ਹੋਣਗੇ, ਰਾਤ ਨੂੰ ਵੀ, ਇਤਿਆਦ ਪਿਆਸ ਲੱਗਦੀ ਤੇ ਸੇਵਕ ਜਲ ਲੈ ਕੇ ਅੱਗੇ ਪਿੱਛੇ ਤੁਰੇ ਫਿਰਦੇ ਨੇ, ਜੇ ਥਕਾਵਟ ਹੁੰਦੀ ਸੇਵਕਾਂ ਨੂੰ ਫਿਕਰ ਏ, ਜੇ ਗੁਰੂ ਢੋਂਗੀ ਹੁੰਦਾ ਕੀ ਲੋੜ ਹੈ ਰੁੰਦੇ ਰੋਈ ਜਾਵੇ ਦੂਰ ਬੈਠਾ, ਪਰ ਨਹੀਂ ਗੁਰੂ ਸਵਾਰਿਓ ਇਹਦੀ ਤੰਦਾਂ ਜੁੜੀਆਂ ਨੇ ਸੇਵਕਾਂ ਨਾਲ, ਅੰਦਰ ਫਿਰ ਗੁਰੂ ਦੇ ਵੀ ਕੁਛ ਹੁੰਦਾ। ਸਿੱਖ ਰੋਵੇ ਤੇ ਗੁਰੂ ਚੁੱਪ ਕਰ ਜੇ, ਇਹ ਕਿੱਥੇ ਲਿਖਿਆ? ਸਿੱਖ ਦੇ ਹਿਰਦੇ ਵਿੱਚੋਂ ਭੁੱਬ ਨਿਕਲੀ ਨਹੀਂ, ਗੁਰੂ ਪਹਿਲਾਂ ਹੀ ਅੱਖਾਂ ਦੇ ਵਿੱਚੋਂ ਹੰਝੂ ਥੱਲੇ ਕੇਰ ਬਹਿੰਦਾ। ਉਸ ਸਤਿਗੁਰੂ ਜੀ ਦੀ ਕਿਰਪਾ, ਸਾਧ ਸੰਗਤ ਜੀ, ਉਸ ਸਤਿਗੁਰੂ ਨੂੰ ਅਸੀਂ ਯਾਦ ਕਰਦੇ ਹਾਂ, ਅਸੀਂ ਕਹਿੰਦੇ ਹਾਂ ਉਹ ਸਾਡੇ ਦਿਲਾਂ ਦਾ ਮਹਿਬੂਬ ਹੈ, ਉਹ ਬਖਸ਼ਿਸ਼ ਕਿਰਪਾ ਕਰਦਾ, ਯਾਦ ਰੱਖਣਾ ਗੁਰੂ ਸਵਾਰਿਓ। ਉਹੀ ਜੋਤ, ਉਹੀ ਸਤਿਗੁਰੂ ਦੀ ਕਿਰਪਾ ਜੋ ਅੱਜ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਰੂਪ ਵਿੱਚ ਜਗਮਗਾ ਰਹੀ ਹੈ, ਦਰਸ਼ਨ ਦੇ ਰਹੀ ਹੈ। ਉਹ ਜਿਸ ਸਤਿਗੁਰੂ ਦਾ ਪਿਆਰ ਅਸੀਂ ਬੜੇ ਹੀ ਪ੍ਰੇਮ ਦੇ ਨਾਲ ਮਾਣਿਆ ਹੈ, ਜਿਹਦੀ ਗੋਦ ਦਾ ਨਿੱਘ ਅਸੀਂ ਲਿਆ ਏ, ਜਿਹਦੇ ਅਸੀਂ ਪੁੱਤਰ ਹਾਂ, ਜਿਹਦੇ ਸਪੁੱਤਰ ਹਾਂ, ਔਰ ਮਾਫ਼ ਕਰਨਾ ਗੁਰੂ ਦੇ ਸਵਾਰੇ ਸਿੱਖੋ, ਉਹ ਕਿਤੇ ਵਾਂਝੇ ਨਾ ਰਹਿ ਜਾਈਏ, ਇਹ ਵੀ ਉਹੀ ਜੋਤ ਹੈ, ਕਿਤੇ ਭੁਲੇਖਾ ਨਾ ਪੈ ਜਾਏ, ਕੁਛ ਹੋਰ ਹੀ ਹੈ। ਮਾਫ਼ ਕਰਨਾ ਕਿਤੇ ਭੁਲੇਖਾ ਹੀ ਨਾ ਪੈ ਜਾਵੇ, ਜਿਹੜੀ ਆਮ ਸ਼ਬਦਾਵਲੀ ਕੁਛ ਲੋਕ ਵਰਤਦੇ ਨੇ। ਮੈਂ ਬਿਲਕੁਲ ਉਹਨਾਂ ਲੋਕਾਂ ਨੂੰ ਮਾੜਾ ਨਹੀਂ ਕਹਿੰਦਾ, ਉਹਨਾਂ ਲੋਕਾਂ ਤੇ ਕਿੰਤੂ ਪਰੰਤੂ ਨਹੀਂ ਕਰਦਾ। ਕੁਛ ਲੋਕ ਮਾਫ਼ ਕਰਨਾ ਜਿਹੜੇ ਕਹਿੰਦੇ ਨੇ ਗੁਰੂ ਕੀ ਤੇ ਬਿਜ਼ਨਸਮੈਨ, ਇਹ ਤੇ ਬਿਜ਼ਨਸਮੈਨ ਹੈ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇਹ ਪਾਠ ਉਚਾਰਿਆ ਹੈ ਕਿ ਰਾਜਨ ਮਹਿ ਤੂੰ ਰਾਜਾ ਕਹੀਏ, ਵਾਪਾਰਨ ਮਹਿ ਵਾਪਾਰੀ। ਉੱਥੇ ਜੇ ਇੰਗਲਿਸ਼ ਦਾ ਇਹ ਵਰਡ ਹੈ ਕਿ ਬਿਜ਼ਨਸਮੈਨ, ਤੇ ਉਹਨੂੰ ਪੰਜਾਬੀ ਵਿੱਚ ਵਪਾਰੀ ਕਿਹਾ ਜਾਂਦਾ, ਤੇ ਗੁਰਬਾਣੀ ਦਾ ਇਹ ਮਹਾਂਵਾਕ ਹੈ ਤੂੰ ਵਪਾਰੀਆਂ ਦੇ ਵਿੱਚ ਵੱਡਾ ਵਪਾਰੀ ਹੈ। ਔਰ ਯਾਦ ਰੱਖਣਾ ਜਿੱਥੇ ਰਾਮ ਦੇ ਨਾਮ ਦਾ ਸੌਦਾ ਕਰਨਾ ਹੈ, ਸਾਹਮਣੇ ਵਪਾਰੀ ਵੀ ਤਗੜਾ ਹੋਣਾ ਚਾਹੀਦਾ, ਤਾਂ ਹੀ ਉਹ ਸੌਦੇ ਦਾ ਨਜ਼ਾਰਾ ਆਏਗਾ, ਤਾਂ ਹੀ ਗੱਲ ਬਣੇਗੀ। ਕਬੀਰ ਕਹਿੰਦੇ ਨੇ, ਕਬੀਰਾ ਰਾਮ ਪਦਾਰਥ ਪਾਏ ਕੈ ਕਬੀਰਾ, ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਨਹੀਂ ਤੇ ਯਾਦ ਰੱਖਣਾ ਜੇ ਸਾਹਮਣੇ ਵਪਾਰੀ ਤਗੜਾ ਨਾ ਹੋਇਆ, ਤੇ ਕਬੀਰ ਵਾਲੀ ਉਹ ਗੱਲ ਕਹਿਣੀ ਪੈਣੀ ਹੈ ਜਿਹੜੀ ਕਬੀਰ ਨੇ ਕਹੀ ਸੀ। ਕਬੀਰ ਕਹਿਣ ਲੱਗੇ, ਜਦੋਂ ਇਹ ਰਾਮ ਦੇ ਨਾਮ ਦਾ ਸੌਦਾ ਮੇਰੇ ਕੋਲ ਆ ਗਿਆ, ਜਦੋਂ ਇਹ ਵਸਤੂ ਮੇਰੇ ਕੋਲ ਪਹੁੰਚ ਗਈ, ਕਬੀਰ ਨੇ ਕੀ ਕੀਤਾ? ਉਹਨੂੰ ਗੰਢ ਬੰਨੀ, ਆਪਣੇ ਕੋਲ ਸੰਭਾਲ ਲਿਆ, ਕਿਸੇ ਨੂੰ ਵਿਖਾਇਆ ਹੀ ਨਾ। ਕਿਸੇ ਨੇ ਪੁੱਛਿਆ, ਕਬੀਰ ਜੀ ਕੀ ਗੱਲ? ਕਬੀਰ ਕਹਿਣ ਲੱਗੇ, ਰਾਮ ਪਦਾਰਥ ਪਾਏ ਕੈ ਕਬੀਰਾ, ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਜੀ ਕਹਿਣ ਲੱਗੇ, ਅਸਲ ਵਿੱਚ ਜਦੋਂ ਮੈਨੂੰ ਉਸ ਅਕਾਲ ਪੁਰਖ ਨੇ ਉਹ ਅੱਖੀਆਂ ਦਿੱਤੀਆਂ ਜਿਨ੍ਹਾਂ ਦੇ ਕਰਕੇ ਚਾਨਣ ਹੋਇਆ, ਤੇ ਮੈਨੂੰ ਉਸ ਦਿਨ ਪਤਾ ਲੱਗਿਆ ਉਹ ਕੋਈ ਗਾਹਕ ਹੀ ਨਹੀਂ ਇਸ ਰਾਮ ਦੇ ਸੌਦੇ ਦਾ, ਜਿਹੜਾ ਕਿ ਹੈ ਹੋ ਬਨਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਜਿੱਥੇ ਕਿ ਇਹ ਗੱਲ ਹੈ, ਮੈਂ ਵਣਜਾਰਾ ਰਾਮ ਦੇ ਨਾਮ ਦਾ, ਹੁਣ ਜਿਹੜਾ ਵਣਜ ਕਰਦਾ ਫਿਰਦਾ ਉਹਨੇ ਸੌਦਾ ਕਿਤੇ ਵੇਚਣਾ, ਅੱਗੇ ਵਪਾਰੀ ਵੀ ਤੇ ਤਗੜਾ ਚਾਹੀਦਾ। ਕਬੀਰ ਕਹਿੰਦੇ ਨੇ, ਨਹੀਂ ਬਣਾਉਂਦੀ, ਅੱਗੇ ਕੋਈ ਹੈ ਹੀ ਨਹੀਂ, ਕਿਹਦੇ ਕੋਲ ਲੈ ਕੇ ਜਾਵਾਂ, ਨਾ ਹੀ ਦੁਕਾਨ ਹੈ, ਨਾ ਹੀ ਚੰਗਾ ਵਪਾਰੀ ਹੈ, ਇਹਦਾ ਮੁੱਲ ਹੀ ਕੋਈ ਨਹੀਂ। ਔਰ ਸਾਧ ਸੰਗਤ ਜੀ, ਬੜੇ ਵੱਡੇ ਭਾਗਾਂ ਵਾਲੇ ਹਾਂ, ਸਾਨੂੰ ਇੱਕ ਅਜਿਹਾ ਗੁਰੂ ਮਿਲ ਗਿਆ ਜਿਹਦੇ ਵਾਸਤੇ ਗੁਰਬਾਣੀ ਦੇ ਮਹਾਂਵਾਕ ਵਾਪਾਰਨ ਵਹਿ ਵਾਪਾਰੀ, ਕਿ ਸਤਿਗੁਰਾ ਤੂੰ ਇੱਕ ਅਜਿਹਾ ਵਪਾਰੀ ਹੈ, ਜੇ ਤੇਰੇ ਕੋਲ ਇਹੀ ਸਮਝ ਕੇ ਆ ਜਾ ਜਾਵੇ, ਇਹ ਬਿਜ਼ਨਸਮੈਨ ਨੇ ਧਿਆਨ ਦੇਣਾ, ਇਹੀ ਸਮਝ ਕੇ ਆ ਜਾਏ ਇਨਸਾਨ, ਤੇ ਫਿਰ ਬਿਜ਼ਨਸ ਕਰਨ ਦੇ ਮਾਇੰਡ ਨਾਲ ਆਵੇ। ਬਿਜ਼ਨਸ ਕੀ ਹੈ? ਅੰਦਰ ਤੇਰੇ ਪਿਆਰ ਹੋਵੇ, ਅੰਦਰ ਸ਼ਰਧਾ ਹੋਵੇ, ਅਟੂਟ ਸ਼ਰਧਾ, ਵੇਖੋ ਕਿਵੇਂ ਕਿਰਪਾ ਕਰਦਾ। ਨਾ ਕਿਰਪਾ ਕਰੇ ਦੁਬਾਰਾ ਮੱਥਾ ਟੇਕਣ ਦੀ ਲੋੜ ਨਹੀਂ। ਔਰ ਇਹ ਮੈਂ ਅਰਜ਼ ਕਰ ਦਿੰਦਾ ਕਿ ਉਹ ਸਿਰ ਇੱਥੋਂ ਉੱਠੇਗਾ ਨਹੀਂ। ਅਜਿਹੇ ਸਿੱਖ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ, ਅਰਜ਼ ਕਰਾਂ ਜਿਨ੍ਹਾਂ ਵੀ ਸਿੱਖਾਂ ਦੀ ਸਾਖੀ ਆਪ ਜੀ ਦੇ ਚਰਨਾਂ ਵਿੱਚ ਮੈਂ ਸੁਣਾਉਂਦਾ ਉਹ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਹੋਣਗੇ। ਉਹ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜਿਹੜੇ ਕਿ ਬਖਸ਼ਿਸ਼ ਕਿਰਪਾ ਅੱਜ ਵੀ ਕਰ ਰਹੇ ਨੇ, ਜੋ ਤੁਸੀਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮੇਰੇ ਨਾਲ ਵੀਰ ਬੈਠੇ ਨੇ, ਥੋੜੇ ਕੁ ਦਿਨ ਹੋਏ ਨੇ ਇਹਨਾਂ ਨੂੰ ਨਾਮਧਾਰੀ ਬਣਿਆ। ਮੈਂ ਅਰਜ਼ ਕਰਦਾ ਜੇ ਇਹ ਗੁਰੂ ਹੈ, ਜੇ ਇਹ ਨਾਨਕ ਹੈ, ਜੇ ਇਹਦੇ ਚਰਨਾਂ 'ਚ ਮੱਥਾ ਧਰ ਕੇ ਮਨ ਦੀ ਭਾਵਨਾ ਪੂਰੀ ਨਹੀਂ ਹੁੰਦੀ, ਲੋੜ ਨਹੀਂ ਫਿਰ ਮੱਥਾ ਟੇਕਣ ਦੀ, ਯਾਦ ਰੱਖਣਾ ਇਹ ਗੁਰੂ ਅਜੇ ਹੈ, ਵਾਰ ਵਾਰ ਕਿਰਪਾ ਕਰੇਗਾ ਔਰ ਸਿਰ ਉੱਠ ਜਾਵੇ। ਇਹ ਚਰਨ ਨਹੀਂ ਸਤਿਗੁਰੂ ਦੇ ਸਿੰਘ ਦੇ, ਇੱਥੇ ਤੇ ਆ ਕੇ ਚਰਨਾਂ 'ਤੇ ਸੀਸ ਜਿਹੜਾ ਧਰਿਆ ਗਿਆ ਬਸ ਇਹਦਾ ਹੀ ਹੋ ਜਾਂਦਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਕਿ ਸੰਗੀਤ ਸਿੱਖਣਾ ਹੈ। ਮੈਂ ਗੱਲ ਨੂੰ ਘੱਟ ਵਿੱਚ ਵੱਧ ਅਰਜ਼ ਕਰਨ ਦੀ ਯਤਨ ਕਰਾਂਗਾ। ਭੈਣੀ ਸਾਹਿਬ ਪਹੁੰਚੇ, ਤਿੰਨ ਸਰੀਰ ਸੀ, ਨਾਮਧਾਰੀ ਲਿਬਾਸ ਨਹੀਂ ਸੀ, ਪਰ ਅੰਦਰ ਤੇ ਰੰਗਿਆ ਹੋਇਆ। ਸੰਗੀਤ ਸਿੱਖਣਾ ਸੀ, ਅਰਜ਼ ਕਰਨੀ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ। ਹੁਣ ਇਹ ਹੀ ਨਹੀਂ ਪਤਾ ਇਹਦੇ ਕੋਲ ਅਰਜ਼ ਕਿਵੇਂ ਕਰੀਏ, ਪਰ ਸਾਧ ਸੰਗਤ ਜੀ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗਿਆ ਕੀਚੇ ਅਰਦਾਸ, ਇਹ ਵੀ ਇਹਦੇ ਵਾਸਤੇ ਹੈ, ਇਹ ਕਿਸੇ ਸ਼ਾਹੂਕਾਰ ਵਾਸਤੇ ਨਹੀਂ ਜਿਹਦੇ ਕੋਲ ਜਾ ਕੇ ਜਿਹਦੀ ਹੱਟੀ ਤੇ ਖਲੋ ਜਾਈਏ ਔਰ ਚੁੱਪ ਕਰਕੇ ਮੂੰਹ ਬੰਦ ਕਰਕੇ ਖਲੋ ਜਾਈਏ, ਉਹ 10 ਕਿਲੋ ਚੀਨੀ ਤੋਲ ਕੇ ਨਹੀਂ ਦੇ ਦੇਵੇਗਾ, ਬੋਲਣਾ ਪਏਗਾ। ਪਰ ਇਹ ਗੁਰੂ ਦਾ ਘਰ ਹੈ, ਇੱਥੇ ਆ ਕੇ ਬੋਲਣ ਦੀ ਲੋੜ ਨਹੀਂ, ਅੰਦਰ ਪਿਆਰ ਹੋਵੇ, ਤੜਫ ਹੋਵੇ। ਗੁਰੂ ਆਪ ਆਪਣੇ ਮੁੱਖੋਂ ਬਚਨ ਕਰਦਾ ਔਰ ਉਹ ਬਚਨ ਜਿਹੜੇ ਸਾਨੂੰ ਚੰਗੇ ਲੱਗਣ, ਜਿਹੜੇ ਸਾਡੇ ਤੇ ਕਿਰਪਾ ਵਾਲੇ ਹੋਣ, ਉਹ ਬਚਨ ਸਤਿਗੁਰੂ ਕਰਦੇ ਨੇ। ਅਰਜ਼ ਕਰਨੀ ਸੀ ਸੰਗੀਤ ਸਿੱਖਣਾ, ਪਰ ਪਤਾ ਹੀ ਨਹੀਂ ਕਿਵੇਂ ਕਰਨੀ ਹੈ। ਸਤਿਗੁਰੂ ਜੀ ਕੋਠੀ ਵਿੱਚ ਨੇ, ਆ ਰਹੇ ਨੇ, ਜਿਹੜਾ ਮੱਥਾ ਟੇਕਣ ਵਾਲਾ ਆਉਂਦਾ ਉਹਦੀ ਮੌਜ ਹੈ, ਉਹਨੂੰ ਪਿੱਛੇ ਕਰ ਦਿੰਦੇ ਨੇ। ਇੱਕ ਵਾਰ ਸਭ ਗੱਜ ਕੇ ਕਹਿ ਦਿਓ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਇਹਨਾਂ ਤਿੰਨੇ ਵੀਰਾਂ ਦੇ ਕੋਲ ਇਹ ਤਿੰਨ ਜਾਣੇ ਖੜੇ ਨੇ, ਸਤਿਗੁਰੂ ਜੀ ਬਿਲਕੁਲ ਕੋਲ ਆ ਕੇ ਖੜ ਕੇ ਕਹਿਣ ਲੱਗੇ, ਤੁਸੀਂ ਸੰਗੀਤ ਜਾਣਦੇ ਹੋ, ਗੁਰੂ ਸਵਾਰਿਓ, ਗੁਰੂ ਕੀ ਹੁੰਦਾ, ਹੋਰ ਗੁਰੂ ਕਿਰਪਾ ਕੀ ਕਰੇ, ਹੋਰ ਅੰਤਰਯਾਮਤਾ ਕੀ ਹੁੰਦੀ ਹੈ। ਮੈਂ ਅਰਜ਼ ਕਰਾਂ ਜਦੋਂ ਇਸ ਵੀਰ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਧਰਿਆ ਤੇ ਇਹ ਮਨ 'ਚ ਖਿਆਲ ਆਇਆ ਇਹ ਜਗ੍ਹਾ ਸੀਸ ਚੱਕਣ ਵਾਲੀ ਨਹੀਂ, ਇੱਥੇ ਤੇ ਸੀਸ ਸਦਾ ਹੀ ਟਿਕਿਆ ਰਵੇ, ਸਾਧ ਸੰਗਤ ਜੀ ਅਰਜ਼ ਕਰਦਾ ਪਿਆ ਇਹ ਉਹ ਗੁਰੂ ਨਾਨਕ, ਉਹ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦਾ ਘਰ, ਜਿਹੜੇ ਉਸ ਵਕਤ ਉਸ ਸਿੱਖ ਤੇ ਕਿਰਪਾ ਕੀਤੀ, ਉਹਦੇ ਸਾਰੇ ਕਾਰਜ ਫਤਿਹ ਹੋਏ, ਉਹ ਸਿੱਖ ਵੀ ਅੱਜ ਭੈਣੀ ਸਾਹਿਬ ਵਿੱਚ ਰਹਿ ਰਿਹਾ ਸਤਿਗੁਰੂ ਜੀ ਦੀ ਇਸ ਪਵਿੱਤਰ ਧਰਤੀ ਤੇ। ਅਰਜ਼ ਕਰਦਾ ਪਿਆ ਸੀ ਕਿ ਸਤਿਗੁਰੂ ਜਿਹਦੇ ਕੋਲ ਰਾਜਾ ਬਿਸ਼ਨ ਸਿੰਘ ਆਇਆ, ਔਰ ਕਵੀ ਜੀ ਕਹਿੰਦੇ ਨੇ ਜਿਹਦੇ ਵੱਲ ਗੁਰੂ ਹੋਵੇ ਉਹ ਹਾਰ ਜਾਵੇ, ਹੋ ਹੀ ਨਹੀਂ ਸਕਦਾ। ਅਰਜ਼ ਕਰ ਰਿਹਾ ਸੀ ਕਿ ਜਿਹੜਾ ਨਾਮਧਾਰੀ ਪੰਥ ਨੇ ਹੀ ਨਹੀਂ, ਪਤਾ ਨਹੀਂ ਕਿਤਨੇ ਲੋਕਾਂ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪਿਆਰ ਮਾਣਿਆ ਹੈ, ਉਹ ਲੋਕੋ ਭੁੱਲੇ ਨਾ ਰਹਿ ਜਾਇਓ, ਇਹ ਉਹੀ ਜੋਤ ਹੈ ਜਿਹੜੀ ਅੱਜ ਵੀ ਜਗਮਗ ਜਗਮਗ ਕਰ ਰਹੀ ਹੈ, ਅੱਜ ਵੀ ਲੋਕਾਂ ਤੇ ਉਹਨਾਂ ਲੋਕਾਂ ਤੇ ਕਿਰਪਾ ਕਰ ਰਹੀ ਜਿਹੜੇ ਪਿਆਰ ਨਾਲ ਆਉਂਦੇ ਨੇ। ਔਰ ਯਾਦ ਰੱਖਣਾ ਕਿਸੇ ਦੇ ਪਿੱਛੇ ਲੱਗ ਕੇ ਨਹੀਂ, ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਹੀਂ, ਕਿਸੇ ਦੀ ਬਨੌਟੀ ਗੱਲਾਂ ਵਿੱਚ ਨਹੀਂ, ਆਪ ਹਿਰਦੇ ਦੇ ਵਿੱਚ ਪ੍ਰੇਮ ਰੱਖ ਕੇ ਆਇਓ ਔਰ ਫਿਰ ਆ ਕੇ ਇਹਦੇ ਕੋਲ ਅਰਜ਼ ਕਰਿਓ ਕਿ ਪਾਤਸ਼ਾਹ ਕਿਰਪਾ ਕਰ, ਉਹ ਨੇਤਰ ਦੇ, ਜੇ ਨਾ ਦੇਵੇ ਤੇ ਤਾਂ ਗੱਲ ਕਰਿਓ, ਤੁਰੰਤ ਨੇਤਰ ਮਿਲਣਗੇ ਪਰ ਹਿਰਦੇ ਦੇ ਵਿੱਚ ਭਾਵਨਾ ਹੋਵੇ, ਸੋ ਸਤਿਗੁਰੂ ਬਖਸ਼ਿਸ਼ ਕਰਨ, ਉਹ ਨੇਤਰ ਦੇਣ ਜਿਨ੍ਹਾਂ ਨਾਲ ਸਾਨੂੰ ਪਤਾ ਲੱਗ ਜਾਏ ਕਿ ਗੁਰੂ ਸਾਡੇ ਵੱਲ ਹੈ। ਤੇ ਸਾਹਿਬ ਕਹਿੰਦੇ ਨੇ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਰਾਜੇ ਬਿਸ਼ਨ ਸਿੰਘ ਵੱਲ ਹਨ, ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਜਿਹਦੇ ਨਾਲ ਸਤਿਗੁਰੂ ਹੋਵੇ ਉਸ ਨੂੰ ਕਦੇ ਹਾਰ ਨਹੀਂ ਆਉਂਦੀ।
ਮੋਹ ਭਰੋਸੇ ਸਭ ਚੱਲ ਆਏ।
ਸਤਿਗੁਰੂ ਜੀ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ, ਇਹ ਜਿਤਨੇ ਵੀ ਲੋਕ ਹਨ, ਰਾਜਾ ਬਿਸ਼ਨ ਸਿੰਘ ਇਤਿਆਦ, ਇਹ ਸਾਰੇ ਮੇਰੇ ਭਰੋਸੇ ਦੇ ਉੱਤੇ ਆਏ ਹਨ।
ਮੰਤਰ ਜੰਤਰ ਇਤ ਹੈ ਸਮਦਾਏ।
ਪਰ ਨਾਲ ਦੀ ਨਾਲ ਸਤਿਗੁਰੂ ਜੀ ਨੇ ਆਪਣੀ ਉਸ ਤ੍ਰਿਕਾਲ ਦਰਸ਼ੀ ਅੰਤਰਯਾਮਤਾ ਸਦਕਾ ਸਭ ਵੇਖ ਲਿਆ ਸੀ ਕਿ ਇਸ ਕਾਮਰੂਪ ਦੇਸ਼ ਦੇ ਵਿੱਚ ਜੰਤਰ ਮੰਤਰਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ।
ਮਾਨੋ ਕਹਿਓ ਵਿਘਨ ਨ ਹੋਏ।
ਸ੍ਰੀ ਸਤਿਗੁਰੂ ਜੀ ਬਚਨ ਕੀਤਾ, ਰਾਜਾ ਬਿਸ਼ਨ ਸਿੰਘ ਉਸ ਅਕਾਲ ਦੇ ਭਾਣੇ ਵਿਚ ਰਹਿ, ਇਸ ਬਚਨ ਨੂੰ ਮੰਨ, ਤੈਨੂੰ ਵਿਘਨ ਨਹੀਂ ਹੋਣ ਵਾਲਾ, ਕੋਈ ਤੈਨੂੰ ਦੁੱਖ ਨਹੀਂ ਦੇਣ ਵਾਲਾ।
ਫਤਿਹ ਸੋ ਦੇਸ਼ ਕਾਮਰੂ ਜਏ।
ਜਾ ਰਾਜਾ, ਇਹ ਕਾਮਰੂਪ ਦੇਸ਼ ਜਿਹੜਾ ਤੇਰੇ ਵਡੇਰੇ ਤੋਂ ਨਹੀਂ ਸੀ ਜਿੱਤਿਆ ਗਿਆ, ਤੂੰ ਇਹਨੂੰ ਫਤਿਹ ਕਰ ਲਵੇਂਗਾ।
ਇਤਿਆਦਿਕ ਕਹਿ ਧੀਰਜ ਦੀਨ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਪ੍ਰੇਮ ਭਰੇ, ਦਿਲਾਸੇ ਭਰੇ ਇਹ ਵਾਕ, ਇਹ ਬਚਨ ਕਹਿ ਕੇ ਰਾਜੇ ਦੇ ਹਿਰਦੇ ਨੂੰ ਅਡੋਲ ਬਣਾ ਦਿੱਤਾ।
ਪੁਨ ਉਤਸਾਹ ਭੂਪ ਸੁਨ ਕੀਨ।
ਜਦੋਂ ਰਾਜੇ ਨੇ ਸ੍ਰੀ ਸਤਿਗੁਰੂ ਜੀ ਦੇ ਇਸ ਪਵਿੱਤਰ ਬਚਨ ਨੂੰ ਸੁਣਿਆ ਤੇ ਹਿਰਦੇ ਵਿੱਚ ਉਤਸ਼ਾਹ, ਹਿਰਦੇ ਵਿੱਚ ਉਮੰਗ, ਹਿਰਦੇ ਦੇ ਵਿੱਚ ਇੱਕ ਨਵੀਂ ਆਸ਼ਾ ਆ ਗਈ।
ਦੋਹਰਾ ਸੁਨ ਸਤਿਗੁਰ ਕੋ ਬਚਨ ਕੋ ਧਰੀ ਧੀਰ ਮੈਂ ਪਾਲ।
ਕਵੀ ਜੀ ਦੋਹਰੇ ਦੇ ਵਿੱਚ ਛੰਦ ਦੀ ਇੱਕ ਨਵੀਂ ਚਾਲ ਦੋਹਰੇ ਵਿੱਚ ਆ ਕੇ ਕਵੀ ਜੀ ਕਹਿ ਰਹੇ ਹਨ, ਜਦੋਂ ਰਾਜੇ ਬਿਸ਼ਨ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਦੇ ਵਿੱਚੋਂ ਇਹ ਸ਼ਬਦ ਸੁਣੇ ਤੇ ਉਹਦੇ ਹਿਰਦੇ ਦੇ ਵਿੱਚ ਤਰਵਾਸ ਆ ਗਈ।
ਆਥ ਜੋਰ ਮਨ ਦੀਨ ਹੋਇ ਕੀਰਤ ਕਰਤ ਰਸਾਲ।
ਹੱਥ ਜੋੜ ਕੇ ਦੀਨ ਤੋਂ ਭਾਵ ਹੈ ਨੀਵਾਂ, ਨਿਮਾਣਾ ਹੋ ਕੇ ਉਸ ਸਤਿਗੁਰੂ ਜੀ ਦੀ ਉਸਤਤ ਕਰਨ ਲੱਗਾ।
ਚੌਪਈ ਹੇ ਪ੍ਰਭ ਅਸ ਕਾਰਜ ਨਹਿ ਕੋਈ।
ਹੇ ਸਤਿਗੁਰੂ ਜੀ, ਦੁਨੀਆਂ ਦੇ ਉੱਤੇ ਕੋਈ ਅਜਿਹਾ ਕੰਮ ਨਹੀਂ।
ਰਾਵਰ ਸ਼ਰਨ ਪਰੇ ਨ ਹੋਈ।
ਜੋ ਕਿ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਜਦੋਂ ਆ ਜਾਵੇ ਇਨਸਾਨ, ਹਰ ਇੱਕ ਕੰਮ ਸਿੱਧਾ ਹੋ ਸਕਦਾ। ਦੁਨੀਆਂ ਤੇ ਕੋਈ ਵੀ ਅਜਿਹਾ ਕਰਮ ਨਹੀਂ ਜਿਹੜਾ ਕਿ ਗੁਰੂ ਕੇ ਚਰਨਾਂ ਵਿੱਚ ਆ ਕੇ ਵੀ ਨਾ ਸਿੱਧ ਹੋਵੇ, ਭਾਵ ਸਭ ਕਰਮ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਪੂਰਨ ਹੋ ਜਾਂਦੇ ਹਨ।
ਓ ਕਹੋ ਪ੍ਰਾਨ ਦਾਨ ਤੁਮ ਦਹੋ।
ਔਰ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਤੁਸੀਂ ਪ੍ਰਾਣ ਦਾਨ ਦਿੱਤੇ, ਭਾਵ ਮੈਨੂੰ ਰੁੜਨੋਂ ਬਚਾ ਲਿਆ।
ਦੇਸ਼ ਕਾਮਰੂ ਸਰ ਕਰ ਲਹੋ।
ਹੁਣ ਮੈਨੂੰ ਪੂਰਨ ਪ੍ਰਤੀਤ ਹੈ ਆਪ ਜੀ ਦੇ ਚਰਨਾਂ ਉੱਪਰ ਕਿ ਮੈਂ ਇਸ ਕਾਮਰੂਪ ਦੇਸ਼ ਨੂੰ ਪੱਕਾ ਹੀ ਅਵਸ਼ ਜਿੱਤ ਲਵਾਂਗਾ।
ਨਾਹੀਂ ਤਾਂ ਮੇਰੋ ਹੋਤ ਬਿਨਾਸ਼ਾ।
ਸਤਿਗੁਰੂ ਜੀ, ਨਹੀਂ ਤੇ ਸ਼ਾਇਦ ਇਸ ਬਿਸ਼ਨ ਸਿੰਘ ਰਾਜੇ ਦਾ ਖਰੇ ਨਾਸ ਹੀ ਹੋ ਜਾਂਦਾ।
ਨਾ ਮੈਂ ਜੀਵਨ ਕੀ ਕਰੇ ਅਸ,
ਮੈਨੂੰ ਤੇ ਜਿਉਣ ਦੀ ਵੀ ਆਸ ਨਹੀਂ ਸੀ।
ਸੋਨੇ ਬਹੁਤਨ ਤੇ ਸੁਜਸ ਮਹਾਨਾ।
ਪਰ ਪਾਤਸ਼ਾਹ ਜੀ, ਬਹੁਤਿਆਂ ਦੇ ਕੋਲੋਂ ਮੈਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਦੋਂ ਸ੍ਰੇਸ਼ਟ ਉੱਤਮ ਜਸ ਸੁਣਿਆ।
ਸ਼ਰਨ ਪਰਿਓ ਤਜ ਕਰ ਮਨ ਮਾਨਾ।
ਔਰ ਪਾਤਸ਼ਾਹ ਜੀ, ਆਪਣੇ ਹਿਰਦੇ ਦੇ ਵਿਚਾਰ, ਆਪਣੇ ਹਿਰਦੇ ਦੇ ਖਿਆਲਾਤ ਛੱਡ ਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ।
ਕਿਸ ਦਿਨ ਤੇ ਪਾਤਸ਼ਾਹ ਬੜ ਛੋਟੇ।
ਉਸ ਦਿਨ ਤੋਂ ਬਾਅਦ ਕੀ ਹੋਇਆ ਕਿ ਜਿਤਨੇ ਵੀ ਇਸ ਰਾਜੇ ਬਿਸ਼ਨ ਸਿੰਘ ਦੇ ਨਾਲ ਛੋਟੇ ਤੋਂ ਵੱਡੇ, ਭਾਵ ਭਾਵੇਂ ਸਿਪਾਹੀ ਹੈ ਭਾਵੇਂ ਕੋਈ ਮੰਤਰੀ ਹੈ,
ਮਨ ਗੁਰ ਬਚ ਕਭੂ ਨ ਹੋਟੇ।
ਸਭ ਨੂੰ ਪ੍ਰਤੀਤ ਆ ਗਈ ਸਤਿਗੁਰੂ ਜੀ ਦੇ ਬਚਨਾਂ ਉੱਪਰ ਕਿ ਇਹ ਬਚਨਾਂ ਦੇ ਬਲੀ ਹਨ, ਇਹ ਬਚਨਾਂ ਦੇ ਪੂਰਨ ਹਨ। ਉਸ ਦਿਨ ਤੋਂ ਬਾਅਦ ਕੋਈ ਵੀ ਸਤਿਗੁਰੂ ਜੀ ਦੇ ਬਚਨ ਨੂੰ ਟਾਲਦਾ ਨਹੀਂ।
ਦੋਨੋ ਕੂਲਨ ਪਰ ਦੁਆ ਡੇਰੇ।
ਦੋਵੇਂ ਕਿਨਾਰੇ ਹਨ ਜੋ ਇਸ ਬ੍ਰਹਮਪੁੱਤਰ ਦਰਿਆ ਦੇ, ਇੱਕ ਪਾਸੇ ਰਾਜਾ ਬਿਸ਼ਨ ਸਿੰਘ, ਦੂਸਰੇ ਪਾਸੇ ਕਾਮਰੂਪ ਦੇਸ਼ ਦੇ ਜਿਤਨੇ ਵੀ ਉਹ ਵਸਿੰਦੇ ਔਰ ਉਹਨਾਂ ਦਾ ਰਾਜਾ ਜੋ ਹੈ।
ਪਰੇ ਰਹਿ ਪੁਨ ਕਾਲ ਬਡੇਰੇ।
ਬਹੁਤ ਹੀ ਸਮੇਂ ਤੱਕ ਭਾਵ ਉੱਥੇ ਉਹ ਜੋ ਡੇਰਾ ਹੈ ਦੋਵੇਂ ਪਾਸੇ ਉਹ ਪਿਆ ਰਹਿਆ, ਉੱਥੇ ਹੀ ਉਹ ਲੋਕ ਆਪਣਾ ਮੋਰਚਾ ਗੱਡ ਕੇ ਬੈਠੇ ਰਹੇ।
ਮੰਤਰ ਜੰਤਰ ਪ੍ਰੇਤਨ ਕੇ ਕਰੈ।
ਕਵੀ ਜੀ ਦੱਸ ਰਹੇ ਹਨ ਕਿ ਇੱਕ ਪਾਸੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹੈ, ਰਾਜਾ ਬਿਸ਼ਨ ਸਿੰਘ ਸਤਿਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪਣਾ ਈਸ਼ਟ, ਆਪਣਾ ਸਹਾਰਾ, ਆਪਣਾ ਦਿਲਾਸਾ, ਸਭ ਕੁਛ ਸਤਿਗੁਰਾਂ ਨੂੰ ਮੰਨ ਰਿਹਾ ਹੈ। ਪਰ ਦੂਸਰੇ ਪਾਸੇ ਜੋ ਕਾਮਰੂਪ ਦੇਸ਼ ਦੇ ਵਸ਼ਿੰਦੇ ਇਤਿਆਦਿ ਉੱਥੋਂ ਦਾ ਰਾਜਾ ਹੈ, ਉਹ ਲੋਕ ਕਈ ਤਰ੍ਹਾਂ ਦੇ ਜੰਤਰ ਮੰਤਰ ਆਦਿਕ ਸਾਧ ਰਹੇ ਹਨ।
ਪਰ ਅਨੇਕ ਭਾਤਿ ਕੇਰਰ,
ਕਈ ਤਰ੍ਹਾਂ ਦੇ ਮੰਤਰ ਆਦਿਕ ਉਹ ਸਿੱਧ ਕਰਨ ਲੱਗ ਪਏ
ਕ੍ਰਿਸ਼ਨ ਸਿੰਘ ਕੇ ਮਾਰਨ ਕਾਰਨ।
ਔਰ ਉਹਨਾਂ ਲੋਕਾਂ ਦਾ ਇੱਕੋ ਹੀ ਇੱਕ ਕਾਰਨ ਸੀ ਮੰਤਰ ਸਿੱਧ ਕਰਨ ਦਾ, ਇਹ ਜੋ ਰਾਜਾ ਬਿਸ਼ਨ ਸਿੰਘ ਹੈ ਇਹਨੂੰ ਖਤਮ ਕਰ ਦੇਈਏ, ਇਸ ਨੂੰ ਮਾਰ ਦੇਈਏ।
ਅਨੇਕ ਪ੍ਰਕਾਰਨ ਕੇ ਉਪਚਾਰਨ,
ਇਸ ਤਰ੍ਹਾਂ ਕਈ ਤਰ੍ਹਾਂ ਦੇ ਢੰਗ ਵਸੀਲੇ ਵਰਤਣ ਲੱਗੇ।
ਬਹੁ ਭੂਪਤ ਕੇ ਨਿਕਟ ਪਠਾਵੈ,
ਕਈ ਤਰ੍ਹਾਂ ਦੇ ਢੰਗ ਅਪਣਾ ਕੇ ਉਹ ਕੁਛ ਨਾ ਕੁਛ ਅਜਿਹੀਆਂ ਯੁਗਤੀਆਂ ਢੰਗ ਅਪਣਾ ਕੇ ਇਸ ਰਾਜੇ ਬਿਸ਼ਨ ਸਿੰਘ ਦੇ ਕੋਲ ਭੇਜਦੇ ਹਨ।
ਸਤਿਗੁਰ ਦੇ ਕਰ ਹੱਥ ਬਚਾਵੇ,
ਪਰ ਜਿਸ ਨੋ ਸਾਜਨ ਰੱਖ ਸੀ ਦੁਸ਼ਮਨ ਕਵਨ ਵਿਚਾਰ। ਦਸਵੇਂ ਪਾਤਸ਼ਾਹ ਜੀ ਬੜਾ ਵਧੀਆ ਕਹਿੰਦੇ ਨੇ, ਜਿਹਨੂੰ ਸੱਜਣ ਰੱਖਣ ਵਾਲਾ ਹੋਵੇ, ਜਿਹਦੇ ਵੱਲ ਸਤਿਗੁਰੂ ਹੋਵੇ, ਦੁਨੀਆਂ ਦੇ ਉੱਤੇ ਕੌਣ ਹੈ ਅਜਿਹਾ ਜਿਹੜਾ ਕਿ ਉਹਦਾ ਵਿਨਾਸ਼ ਕਰ ਸਕੇ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਜੇ ਬਿਸ਼ਨ ਸਿੰਘ ਨੂੰ ਹਰ ਵਾਰ ਉਸ ਆਉਣ ਵਾਲੀ ਮੁਸੀਬਤ ਤੋਂ ਹੱਥ ਦੇ ਕੇ ਰੱਖਿਆ।
ਮੰਤਰ ਜੰਤਰ ਕੋ ਨਹ ਬਲ ਚੱਲੇ,
ਪਰ ਸਾਧ ਸੰਗਤ ਜੀ ਇਸ ਜਗ੍ਹਾ ਕਿਸੇ ਵੀ ਤਰ੍ਹਾਂ ਦੇ ਮੰਤਰ ਯੰਤਰ ਦਾ ਵਸ ਨਹੀਂ ਚੱਲਦਾ।
ਜੋ ਅਜ਼ਮਤ ਵੰਤਨ ਕੋ ਗਿਲੇ,
ਕਵੀ ਜੀ ਕਹਿੰਦੇ ਹਨ ਉਹ ਯੰਤਰ ਮੰਤਰ ਕੋਈ ਛੋਟੇ ਜੇ ਨਹੀਂ ਸੀ, ਕੋਈ ਮਜ਼ਾਕ ਨਹੀਂ ਸੀ ਉੱਥੇ ਹੋ ਰਿਹਾ। ਉਹ ਲੋਕ ਅਸਲ ਵਿੱਚ ਲੜਾਈ ਜ਼ਰੂਰ ਲੜਦੇ ਪਏ ਸੀ, ਪਰ ਕੁਛ ਅਜਿਹੀ ਲੜਾਈ ਜਿਹੜੀ ਕਿ ਬਿਲਕੁਲ ਦੁਸ਼ਟਤਾ, ਬਿਲਕੁਲ ਨੀਚਤਾ ਦੇ ਨਾਲ ਲੜੀ ਜਾ ਰਹੀ ਸੀ। ਉਹ ਲੋਕ ਕਈ ਤਰ੍ਹਾਂ ਦੇ ਮੰਤਰ ਭੇਜਦੇ ਸੀ, ਜਿਹੜੇ ਮੰਤਰ ਕਵੀ ਜੀ ਕਹਿੰਦੇ ਨੇ ਇੱਕ ਸਿੱਧ ਇਨਸਾਨ ਨੂੰ ਵੀ ਗਾਲ ਕੇ ਰੱਖ ਦੇਣ, ਇੱਕ ਬੜੀ ਹੀ ਪ੍ਰਾਪਤੀ ਵਾਲੇ ਇਨਸਾਨ ਦਾ ਵੀ ਨਾਸ ਕਰ ਦੇਣ। ਪਰ ਉਸ ਜਗ੍ਹਾ ਯਾਦ ਰੱਖਣਾ, ਇੱਕ ਅਜਿਹੀ ਮੂਰਤ, ਇੱਕ ਅਜਿਹਾ ਗੁਰੂ ਵਿਰਾਜਮਾਨ ਹੈ ਜਿਹਨੂੰ ਨਾਨਕ ਪਾਤਸ਼ਾਹ ਦੀ ਜੋਤ ਕਹਿਆ ਜਾਂਦਾ, ਜਿਹੜਾ ਆਪ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰੂਪ ਵਿੱਚ ਹਨ। ਸੋ ਉਹ ਲੋਕ ਕਈ ਤਰ੍ਹਾਂ ਦੇ ਮੰਤਰ ਪੜ੍ਹ ਕੇ ਭੇਜਦੇ ਹਨ, ਜਿਹੜੇ ਕਿ ਵੱਡੇ ਵੱਡੇ ਸਿੱਧਾਂ ਨੂੰ, ਸਿਆਣਿਆਂ ਨੂੰ, ਕਈ ਤਰ੍ਹਾਂ ਦੀ ਅਜ਼ਮਤ ਵਾਲਿਆਂ ਦਾ ਵੀ ਨਾਸ ਕਰ ਦੇਣ। ਪਰ ਕੀ ਹੋਇਆ,
ਮਹਾਪ੍ਰਬਲ ਜੋ ਫਿਰ ਨਾ ਫੇਰੇ,
ਅਜਿਹੇ ਮੰਤਰ ਸੀ ਜਿਨ੍ਹਾਂ ਦਾ ਕਾਟ ਕੋਈ ਨਹੀਂ ਸੀ, ਜਿਨ੍ਹਾਂ ਦਾ ਤੋੜ ਕੋਈ ਨਹੀਂ ਸੀ।
ਜਿਸ ਤੇ ਨਸ ਹੈ ਬਲੀ ਬਡੇਰੇ,
ਅਜਿਹੇ ਮੰਤਰ ਗੁਰੂ ਸਵਾਰਿਓ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਬਲੀ ਸੂਰਬੀਰ ਜੋ ਹਨ ਉਹ ਵੀ ਨਸ ਜਾਣ।
ਕਰਤੇ ਆਦੇ ਰੁਬਿਆਦ ਉਪਾਧਾ,
ਅਜਿਹੇ ਮੰਤਰ ਜਿਹੜੇ ਆਧੀ ਵਿਆਧੀ ਉਪਾਧੀ ਭਾਵ ਤ੍ਰੈ ਤਾਪ ਤਿੰਨ ਤਰ੍ਹਾਂ ਦੇ ਕਸ਼ਟ ਇਨਸਾਨ ਨੂੰ ਦਿੰਦੇ ਹਨ, ਅਜਿਹਾ ਢੰਗ ਵਰਤਿਆ ਜਾਣਾ। ਮੰਤਰ ਵੇਖੋ ਕਿ ਕਿਤੇ ਦੀ ਕਿਤੇ ਇਨਸਾਨ ਪੜਦਾ ਹੈ। ਅਸੀਂ ਜਦੋਂ ਇੱਕ ਗੱਲ ਵੱਲ ਧਿਆਨ ਦੇਈਏ ਕਿ ਉਹ ਲੋਕ ਜਿਹੜੇ ਕਿ ਮੰਤਰ ਪੜਦੇ ਪਏ ਨੇ, ਔਰ ਤੁਸੀਂ ਸੁਣਿਆ ਹੈ ਕਿ ਪਹਿਲਾ ਜਿਹੜਾ ਫਾਸਲਾ ਹੈ ਉਹ ਹੈ ਇੱਕ ਅਜਿਹਾ ਕਿ ਚਾਰ ਕੋ ਹੈ ਬ੍ਰਹਮਪੁੱਤਰ ਦਰਿਆ, ਉਸ ਤੋਂ ਬਾਅਦ ਥੋੜੀ ਦੂਰ ਫਿਰ ਰਾਜੇ ਦੇ ਮਹਿਲ, ਔਰ ਉਹ ਜਿਹੜੇ ਮੰਤਰ ਯੰਤਰ ਪੜਨ ਵਾਲੇ ਨੇ ਜ਼ਿਆਦਾ ਨਾ ਸਹੀ, ਚਾਰ ਕੋ ਦਾ ਤੇ ਫਰਕ ਹੈ ਉਹਨਾਂ ਲੋਕਾਂ ਦਾ ਬਹੁਤਾ ਨਹੀਂ, ਤੇ ਚਾਰ ਕੋ ਦੂਰ ਬਹਿ ਕੇ ਉਹ ਲੋਕ ਇੱਕ ਮੰਤਰ ਪੜਦੇ ਨੇ, ਜਿਉਂ ਹੀ ਰਾਜੇ ਵੱਲ ਛੱਡਦੇ ਨੇ। ਕਵੀ ਜੀ ਕਹਿ ਰਹੇ ਨੇ ਅਜਿਹੇ ਕਰੜੇ ਮੰਤਰ ਜਿਨ੍ਹਾਂ ਦਾ ਕੋਈ ਤੋੜ ਨਹੀਂ, ਕਿਉਂਕਿ ਗੁਰੂ ਸਵਾਰਿਓ ਉਹ ਲੋਕ ਉਹ ਮੰਤਰ ਨੂੰ ਬੜੇ ਧਿਆਨ ਨਾਲ ਉਹਦੇ ਵਿੱਚ ਗਵਾਚ ਕੇ ਮਸਤ ਹੋ ਕੇ ਪੜ੍ਹਦੇ ਸੀ। ਪਰ ਧਿਆਨ ਦੇਣਾ ਇਸ ਪਾਸੇ ਵੀ, ਜੇ ਕਿਤੇ ਰਾਜਾ ਬਿਸ਼ਨ ਸਿੰਘ ਜਿਹਦੇ ਪ੍ਰਤੀ ਸਤਿਗੁਰੂ ਜੀ ਵਾਰ ਵਾਰ ਇਹ ਬਚਨ ਉਚਾਰਦੇ ਨੇ ਰਾਜਨ ਆਪਣੇ ਨਿਸ਼ਚੇ ਤੋਂ ਨਾ ਡੋਲੀ, ਧਿਆਨ ਦੇਣਾ ਗੁਰੂ ਸਵਾਰਿਓ ਕਿ ਸਤਿਗੁਰੂ ਜੀ ਨੇ ਉਪਦੇਸ਼ ਦੋ ਤਿੰਨ ਵਾਰ ਇਹੀ ਦਿੱਤਾ ਰਾਜੇ ਨੂੰ ਕਿ ਰਾਜਨ ਆਪਣੇ ਨਿਸ਼ਚੇ ਤੋਂ ਨਾ ਡੋਲੀ, ਕਿਉਂਕਿ ਗੁਰੂ ਸਵਾਰਿਓ ਜਿਤਨੀ ਵੀ ਦੁਸ਼ਟ ਆਤਮਾ ਨੇ, ਜਿਤਨੇ ਵੀ ਬੁਰੇ ਯੰਤਰ ਮੰਤਰ ਆਦਿਕ ਹਨ, ਇਹ ਚੀਜ਼ ਤਾਂ ਸਿੱਧ ਹੈ ਇਹਨਾਂ ਵਾਸਤੇ, ਜਦੋਂ ਇਨਸਾਨ ਦਾ ਮਨ ਕਮਜ਼ੋਰ ਹੋਵੇ, ਜਦੋਂ ਅੰਦਰ ਹੀ ਨਿਸ਼ਚੇਵਾਨ ਨਾ ਹੋਵੇ, ਤੁਰੰਤ ਇਹਨਾਂ ਦੇ ਉੱਤੇ ਅਸਰ ਹੋ ਜਾਂਦਾ। ਔਰ ਜੇ ਕਿਤੇ ਗੁਰੂ ਕਾ ਸਿੱਖ ਅੰਦਰ ਨਿਸ਼ਚੇ ਵਾਲਾ ਹੋਵੇ, ਅੰਦਰ ਇਹ ਚੀਜ਼ ਹੋਵੇ ਕਿ ਮੇਰੀ ਪਿੱਠ ਪਿੱਛੇ ਮੇਰਾ ਸਤਿਗੁਰੂ ਖੜੇ ਹੈ, ਇਹਦੇ ਉੱਤੇ ਵੀ ਸਪਸ਼ਟ ਇੱਕ ਅਜਿਹਾ ਪ੍ਰਤੱਖ ਪ੍ਰਮਾਣ ਹੈ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੇ ਘਰ ਦੇ ਇੱਕ ਅਜਿਹੇ ਸਿੱਖ ਨੇ ਆਪਣੇ ਨਾਲ ਬੀਤੀ ਇਹ ਗੱਲ ਦੱਸੀ। ਹਿਮਾਚਲ ਪ੍ਰਦੇਸ਼ ਮੰਡੀ ਵਿਖੇ ਰਹਿਣ ਵਾਲਾ ਉਹ ਸਿੱਖ, ਬਸ ਇੱਕ ਅਜਿਹੀ ਸੰਗਤ ਇਕੱਠੀ ਮਿਲ ਗਈ ਕਿ ਉਹਨਾਂ ਦੇ ਹਿਰਦੇ ਵਿੱਚ ਆਇਆ ਕਿ ਕਿਉਂ ਨਾ ਅੰਮ੍ਰਿਤ ਵੇਲੇ ਨਾਮ ਜਪਿਆ ਜਾਏ, ਬੜੀ ਵਧੀਆ ਚੀਜ਼ ਹੈ। ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਕੇ ਇੱਕ ਜਗ੍ਹਾ ਮਿੱਥ ਲਈ, ਉੱਥੇ ਜੋਤ ਜਗਾ ਕੇ ਸ੍ਰੀ ਸਤਿਗੁਰੂ ਜੀ ਦਾ ਧਿਆਨ ਧਾਰ ਕੇ ਬੈਠ ਜਾਣਾ। ਸਮਾਂ ਪੈਂਦੇ ਪੈਂਦੇ ਕੁਛ ਅਜਿਹਾ ਸਮਾਂ ਹੋਇਆ, ਰਾਤ ਨੂੰ ਜਦੋਂ ਸਿੱਖ ਆਇਆ, ਆ ਕੇ ਆਪਣੇ ਘਰ ਆ ਕੇ ਆਪਣੇ ਬਿਸਤਰ ਤੇ ਲੇਟ ਗਿਆ। ਮੈਂ ਅਰਜ਼ ਕਰਦਾ ਪਿਆ, ਮੌਕੇ ਦਾ ਗੁਰੂ ਨਾਲ ਹੋਵੇ, ਸਿੱਖ ਨੂੰ ਭਰੋਸਾ ਹੋਵੇ ਸਤਿਗੁਰੂ ਦੇ ਉੱਤੇ, ਦੁਨੀਆਂ ਦੇ ਉੱਤੇ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਉਹ ਸਿੱਖ ਨੂੰ ਆ ਕੇ ਉਹਦੀ ਪਿੱਠ ਲਾ ਦੇਵੇ, ਕੋਈ ਅਜਿਹੀ ਚੀਜ਼ ਨਾ ਹੈ, ਨਾ ਹੋਏਗੀ, ਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਆਏਗੀ। ਕਿਉਂਕਿ ਗੁਰੂ ਕਾ ਸਿੱਖ ਜੋ ਹੈ, ਉਹਦੇ ਤੇ ਜੋੜੇ ਦੀ ਜੋ ਧੂੜ ਹੁੰਦੀ ਹੈ, ਉਹਦੇ ਚਰਨਾਂ ਦੀ ਧੂੜ, ਉਹਦੇ ਬਰਾਬਰ ਨਹੀਂ ਇਹ ਚੀਜ਼ਾਂ ਹੈ। ਸੋ ਜਦੋਂ ਰਾਤ ਦਾ ਸਮਾਂ ਆਰਾਮ ਕਰਨ ਲੱਗਾ, ਇੱਕੋ ਦਮ ਕੀ ਹੋਇਆ ਕਿ ਇਸ ਸਿੱਖ ਦੇ ਉੱਤੋਂ ਰਜਾਈ ਉਤਰ ਗਈ, ਰਜਾਈ ਲਾਹ ਕੇ ਸੁੱਟ ਦਿੱਤੀ ਕਿਸੇ ਨੇ। ਨੀਂਦ ਦਾ ਜ਼ੋਰ ਸੀ, ਜਦੋਂ ਸਵੇਰੇ ਸਵੇਰੇ ਠੰਡ ਲੱਗੀ, ਉੱਠ ਕੇ ਵੇਖਿਆ ਕਿ ਰਜਾਈ ਜਿਹੜੀ ਹੈ ਦੂਰ ਡਿੱਗੀ ਹੋਈ ਹੈ। ਦਿਨ ਚੜ੍ਹਦਿਆਂ ਪੁੱਛਿਆ, ਮਾਤਾ ਜੀ, ਹਾਂ ਪੁੱਤਰ, ਦੱਸ, ਰਾਤ ਰਜਾਈ ਤੁਸੀਂ ਲਾਈ ਸੀ ਮੇਰੇ ਤੋਂ? ਮਾਂ ਕਹਿਣ ਲੱਗੇ, ਪੁੱਤਰ ਮੈਨੂੰ ਕੀ ਲੋੜ ਹੈ? ਬੜੀ ਹੈਰਾਨੀ ਹੈ, ਕੀ ਹੋਇਆ? ਇੱਕ ਦਿਨ ਬੀਤਿਆ, ਦੋ ਦਿਨ ਬੀਤੇ, ਤੀਸਰੇ ਦਿਨ ਕੀ ਹੋਇਆ, ਬਿਲਕੁਲ ਸਾਹਮਣੇ ਇੱਕ ਅਜਿਹੀ ਮੂਰਤ ਆ ਕੇ ਖਲੋ ਗਈ, ਆ ਕੇ ਕਹਿਣ ਲੱਗਾ ਕਿ ਜਿੰਨੇ ਤਸ਼ੱਦਦ ਦੇ ਨਾਲ ਇਹਨੂੰ ਤੂੰ ਅਰਾਧਦਾ ਪਿਆ, ਇਹਨੇ ਦੇਣਾ ਕੁਛ ਨਹੀਂ ਤੈਨੂੰ, ਕੀ ਲੈਣਾ ਇਹਦੇ ਕੋਲੋਂ, ਛੱਡ, ਇਹਨੇ ਤੇ ਇਹੀ ਕਹਿਣਾ ਨਾਮ ਜਪੀ ਜਾ, ਤੂੰ ਮੇਰੇ ਨਾਲ ਗੱਲ ਕਰ, ਤੇਰੇ ਰਾਹਾਂ ਦੇ ਉੱਤੇ ਜਿਨ੍ਹਾਂ ਰਾਹਾਂ ਤੇ ਤੂੰ ਤੁਰਦਾ ਉੱਥੇ ਨੋਟ ਹੀ ਨੋਟ ਵਿਛਾ ਦੇਵਾਂਗਾ, ਜਿਹੜੇ ਘਰ ਵਿੱਚ ਤੂੰ ਰਹਿੰਦਾ ਉੱਥੇ ਸੋਨਾ ਹੀ ਸੋਨਾ ਮੜਿਆ ਜਾਏਗਾ, ਤੂੰ ਮੇਰਾ ਸਿੱਖ ਬਣ ਜਾ, ਇਹਨੂੰ ਛੱਡ। ਧੰਨ ਹੈ ਸਤਿਗੁਰੂ, ਔਰ ਧੰਨ ਨੇ ਉਹਦੇ ਸਿੱਖ ਗੁਰੂ ਸਵਾਰਿਓ। ਉਸ ਸਿੱਖ ਨੇ ਕਿਹਾ, ਭਾਵੇਂ ਤੂੰ ਮੈਨੂੰ ਜੰਨਤ ਦੇ ਸੁੱਖ ਦੇ ਦੇ, ਦਰਗਾਹ ਦੇ ਸੁੱਖ ਵੀ ਕਿਉਂ ਨਾ ਦੇ ਦੇ, ਮੈਂ ਗੁਰੂ ਨੂੰ ਨਹੀਂ ਛੱਡਾਂਗਾ, ਜੇ ਗੁਰ ਮੇਰਾ ਮੇਰੇ ਤੇ ਕਿਰਪਾ ਕਰ ਰਿਹਾ, ਜੈਸਾ ਵੀ ਹੈ, ਜੇ ਭੁੱਖ ਦੇ ਹੇਤਾ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਉਹਨਾਂ ਲੋਕਾਂ ਦੀ ਅਜਿਹੀ ਬਿਰਤੀ ਬਣ ਜਾਂਦੀ ਕਿ ਪਾਤਸ਼ਾਹ, ਜੇ ਭੁੱਖ ਦੇਵੇਂਗਾ ਤਾਂ ਵੀ ਤੇਰੇ, ਦੁੱਖ ਦੇਗਾ ਤਾਂ ਵੀ ਤੇਰੇ। ਕਬੀਰ ਕਹਿੰਦੇ ਨੇ, ਕਬੀਰ, ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਗ ਸਵਾਰੈ ਬਿਖੈ ਕੋ, ਇਹ ਸਿਮਰੈ ਹਰ ਨਾਮ। ਕਬੀਰ ਕਹਿੰਦੇ ਨੇ, ਇੱਕ ਰਾਜਾ, ਉਸ ਦੀ ਜਿਹੜੀ ਰਾਣੀ ਹੈ, ਦੁਨੀਆਂ ਦੇ ਲੋਕ ਬੇਸ਼ੱਕ ਵਾਹੋ ਵਾਹ ਕਹੀ ਜਾਣਗੇ, ਪਰ ਪਿੱਠ ਦੇ ਪਿੱਛੇ ਉਹਨੂੰ ਵੀ ਮਾੜਾ ਬੋਲਣਗੇ ਕਿ ਕਿਵੇਂ ਜੇ ਲੋਕ ਨੇ, ਪਰ ਇੱਕ ਪਰਮਾਤਮਾ ਦੇ ਨਾਮ ਵਿੱਚ ਰੱਤੀ ਹੋਈ ਹਰੀ ਦੀ ਦਾਸਨੀ ਜੋ ਹੈ, ਉਹਦੇ ਉੱਤੇ ਹਰ ਕੋਈ ਸ਼ਰਧਾ ਰੱਖਦਾ, ਭਾਵਨਾ ਰੱਖਦਾ, ਫਰਕ ਕੀ ਹੈ? ਕਬੀਰ ਜੀ ਇੱਥੇ ਦੱਸਦੇ ਨੇ, ਉਹ ਮਾਗ ਸਵਾਰ ਹੈ ਬਿਖੈ ਕੋ, ਉਹ ਰਾਣੀ ਜੋ ਹੈ ਉਹਦੇ ਕੋਲ ਸ਼ਿੰਗਾਰ ਹਾਰ ਇਤਿਆਦਿ ਜੋ ਵੀ ਹੈ, ਉਹ ਰਾਜੇ ਨੇ ਕਿਤੇ ਟੈਕਸ ਲਾਇਆ ਹੋਏਗਾ, ਕਿਤੇ ਗਰੀਬਾਂ ਦਾ ਖੂਨ ਨਿਚੋੜ ਕੇ ਉਹ ਚੀਜ਼ ਦਾ ਲਿਆ ਕੇ ਹਾਰ ਸ਼ਿੰਗਾਰ ਦਿੱਤਾ, ਉਹ ਮਾਂਗ ਸਵਾਰ ਹੈ ਬਿਖੈ ਕੋ, ਝੂਠੀ ਮਾਂਗ ਸਵਾਰ ਦੀ ਹੈ। ਪਰ ਜਿਹੜੇ ਭਗਤ ਨੇ ਉਹਦਾ ਨਾਮ ਜਪਦੇ ਨੇ, ਉਹ ਵੱਡੇ ਨੇ। ਸੋ ਅਰਜ ਕਰਾਂ, ਜਦੋਂ ਉਹ ਕਹਿਣ ਲੱਗਾ, ਫਿਰ ਇਹ ਗੱਲ ਹੈ, ਕੋਈ ਗੱਲ ਨੀ, ਜਿਹੜੇ ਰਾਹੋਂ ਲੰਘ ਕੇ ਆਉਂਦੇ ਨਾ, ਅੱਜ ਰਾਤ ਉੱਥੋਂ ਲੰਘੀ, ਤੇ ਜੇ ਤੂੰ ਕਹਿੰਦੇ ਤੇਰਾ ਸਤਿਗੁਰੂ ਬਹੁਤਾ ਵੱਡਾ, ਵੇਖਦਾ ਤੇਰੇ ਸਤਿਗੁਰੂ ਨੂੰ ਕਿੰਨੀ ਕੁ ਤੇਰੀ ਰੱਖਿਆ ਕਰਦਾ। ਜਿਹੜੇ ਪੁਲ ਦੇ ਉੱਤੋਂ ਤੂੰ ਲੰਘ ਕੇ ਆਉਂਦੇ ਨਾ, ਜੇ ਤੂੰ ਇਹਦਾ ਸਿੱਖ ਹੈ, ਹਿੰਮਤ ਹੈ ਤੇ ਉੱਥੇ ਖਲੋ ਕੇ ਵਿਖਾਈ, ਮੈਂ ਫਿਰ ਦੱਸਾਂਗਾ ਮੈਂ ਕੌਣ ਆ। ਇਹ ਕਹਿਣ ਲੱਗਾ, ਇੱਕ ਵਾਰ ਹਿਰਦੇ ਵਿੱਚ ਕੁਛ ਹੋਇਆ ਕਿ ਕੁਛ ਕਰਨਾ ਦੇਵੇ, ਪਰ ਫਿਰ ਮਨ ਵਿੱਚ ਆਇਆ ਕਿ ਸ਼ਰਮ ਕਰ, ਤੂੰ ਕਿਹਦਾ ਸਿੱਖ ਹੈ, ਉਹਦਾ ਸਿੱਖ ਹੋ ਕੇ ਡੋਲਦਾ ਪਿਆ, ਇਹ ਲਾਜ ਲੱਗਣੀ ਤੇਰੇ ਗੁਰੂ ਨੂੰ, ਕਿਉਂ ਡੋਲਦਾ, ਤੇਰੇ ਨਾਲ ਖੜਿਆ ਉਹ। ਅੰਮ੍ਰਿਤ ਵੇਲਾ ਹੋਇਆ, ਜਾ ਕੇ ਇੱਕ ਕੁ ਵਜੇ ਉੱਠ ਕੇ ਇਸ਼ਨਾਨ ਕਰਕੇ ਜਦੋਂ ਪਹੁੰਚਿਆ, ਜਾ ਕੇ ਨਾਮ ਸਿਮਰਨ ਕੀਤਾ, ਵਾਪਸ ਆਏ, ਜਿਹੜੀ ਜਗ੍ਹਾ ਉਹਨੇ ਦੱਸੀ ਸੀ ਉੱਥੇ ਖਲੋ ਕੇ ਵਿਖਾਈ, ਮੈਂ ਜਾਣਦਾ ਤੈਨੂੰ ਤੇ ਤੇਰੇ ਗੁਰੂ ਨੂੰ ਕਿੰਨੇ ਕੁ ਤੁਸੀਂ ਪਾਣੀ ਵਿੱਚ, ਵੇਖ ਲਵਾਂਗਾ ਉਹ ਕਿੰਨਾ ਕੁ ਬਚਾਉਂਦਾ ਤੈਨੂੰ, ਤੇ ਨਾਲ ਇਹ ਗੱਲ ਕਹੀ ਸੀ ਕੱਲਾ ਆਈ, ਆਪਣੇ ਨਾਲ ਨਾ ਕਿਸੇ ਨੂੰ ਲਿਆਈ। ਸੋ ਉਹ ਸਿੱਖ ਜਦੋਂ ਉੱਥੇ ਆਇਆ, ਇੱਕ ਵਾਰ ਤੇ ਖਿਆਲ ਆਇਆ ਕਿ ਹਾਏ ਕੁਛ ਹੋ ਨਾ ਜਾਏ, ਕਿਉਂਕਿ ਗੁਰੂ ਸਵਾਰੀ ਉਹ ਮਨ ਹੈ, ਡੋਲਦਾ, ਡਰਦਾ ਵੀ ਹੈ, ਪਰ ਜਿੱਥੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਨੇ, ਰਾਜਨ ਹਿਰਦਾ ਮਜ਼ਬੂਤ ਰੱਖੀ, ਤਗੜਾ ਰੱਖੀ, ਕਿਉਂਕਿ ਸਾਧ ਸੰਗਤ ਜੀ ਜਦੋਂ ਕੜੀ ਮਜ਼ਬੂਤ ਹੋਵੇ ਉਹਦੇ ਵਿੱਚ ਹੀ ਕੋਈ ਕੁੰਡਾ ਦੂਸਰਾ ਫਸਦਾ ਤੇ ਤਾਂ ਹੀ ਉਹਨੂੰ ਖਿੱਚ ਕੇ ਸਾਈਡ 'ਚ ਲਿਆਇਆ ਜਾਂਦਾ, ਜੇ ਉਹ ਕੜੀ ਕਮਜ਼ੋਰ ਹੋਈ ਉੱਥੇ ਕੋਈ ਕੁੰਡਾ ਨਹੀਂ ਫਸੇਗਾ, ਉਹ ਰੁੜ ਜਾਏਗੀ। ਗੁਰੂ ਕਾ ਸਿੱਖ ਮਜ਼ਬੂਤ ਹੋਵੇ, ਵਿਸ਼ਵਾਸ ਰੱਖੇ, ਦੁਨੀਆਂ ਦੇ ਉੱਤੇ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਗੁਰੂ ਦੇ ਸਿੱਖ ਨੂੰ ਡਬੋ ਦੇਵੇ, ਕੋਈ ਚੀਜ਼ ਪੈਦਾ ਹੀ ਨਹੀਂ ਹੋਈ ਅਜਿਹੀ। ਬੇਸ਼ੱਕ ਦੁਨੀਆਂ ਦੇ ਉੱਤੇ ਬੜੇ ਬਾਹਾਂ ਖੜੀਆਂ ਕਰ ਇਹ ਚੀਜ਼ ਦੇ ਦਾਅਵੇ ਲਾਉਂਦੇ ਨੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਿਆਂਗੇ, ਮੈਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਉਹ ਲੋਕ ਜਿਹੜੇ ਗੱਲਾਂ ਹੀ ਫੋਕੀਆਂ ਮਾਰਦੇ ਨੇ, ਸਰ ਸੰਧਿਆ ਗਾਸ ਕੋ ਕਿਉਂ ਪਹੁੰਚੈ ਬਾਣ, ਉਹ ਲੋਕ ਜਿਹੜੇ ਕਿ ਆਕਾਸ਼ ਵੱਲ ਨਿਸ਼ਾਨਾ ਕਰਕੇ ਕਹਿੰਦੇ ਨੇ ਤੀਰ ਮਾਰੀਏ ਆ ਕੇ ਉਹਨਾਂ ਦੀ ਵੱਜਣਾ, ਉਹ ਲੋਕ ਜਿਹੜੇ ਉਤਾਂਹ ਮੂੰਹ ਕਰਕੇ ਕਹਿਣ ਕਿ ਉਹਦੇ ਤੱਕ ਤੀਰ ਚਲਾ ਦੀਏ, ਨਹੀਂ ਹੋ ਸਕਦਾ। ਉਹ ਲੋਕ ਜਿਹੜੀ ਫੋਕੀਆਂ ਗੱਲਾਂ ਮਾਰਦੇ ਨੇ, ਉਹ ਲੋਕ ਤੇ ਗੁਰੂ ਦੇ ਸਿੱਖ ਦੇ ਚਰਨਾਂ ਦੀ ਧੂੜ ਦੇ ਬਰਾਬਰ ਨਹੀਂ, ਚਰਨਾਂ ਦੀ ਧੂੜ ਉੱਚੀ ਹੈ ਉਹਨਾਂ ਤੋਂ। ਸੋ ਉਸ ਜਗ੍ਹਾ ਤੇ ਜਦੋਂ ਸਿੱਖ ਹੌਸਲਾ ਕੀਤਾ, ਖਲੋ ਗਿਆ, ਉਹਨੇ ਦੱਸਿਆ ਮੈਂ 15 ਮਿੰਟ ਉੱਥੇ ਖਲੋਤਾ ਰਿਹਾ, ਸੁੰਨਸਾਨ ਰਾਤ, ਸੜਕ ਕੋਈ ਵੀ ਨਾ ਆਇਆ, ਆ ਕੇ ਜਦੋਂ ਸੋ ਗਿਆ, ਦੁਬਾਰਾ ਉਹ ਆ ਕੇ ਕਹਿਣ ਲੱਗਾ ਤੈਨੂੰ ਮੈਂ ਇਹ ਕਿਹਾ ਸੀ ਤੂੰ ਕੱਲਾ ਆਵੀਂ, ਤੇਰੇ ਪਿੱਛੇ ਇੱਕ ਚਿੱਟੇ ਬਸਤਰਾਂ ਵਿੱਚ ਗਲ 'ਚ ਮਾਲਾ, ਪਤਾ ਨਹੀਂ ਕੀ ਸੀ, ਮੇਰੀ ਹਿੰਮਤ ਨਹੀਂ ਪਈ ਉਹਦੇ ਸਾਹਮਣੇ ਖਲੋ ਜਾਵਾਂ। ਇਸ ਸਿੱਖ ਨੇ ਕਿਹਾ, ਵੈਰਾਗੀ ਹੋ ਕੇ ਅੱਖਾਂ 'ਚੋਂ ਹੰਝੂ ਆ ਗਏ, ਕਹਿਣ ਲੱਗਾ ਮੈਂ ਇਕੱਲਾ ਹੁੰਦਾ ਹੀ ਨਹੀਂ, ਮੇਰਾ ਗੁਰੂ ਸਦਾ ਮੇਰੇ ਨਾਲ ਹੁੰਦਾ। ਗੁਰੂ ਸਵਾਰਿਓ, ਇਹ ਸਤਿਗੁਰੂ ਦੀ ਕਿਰਪਾ, ਜਦੋਂ ਵੀ ਸਿੱਖ ਦਾ ਹਿਰਦਾ ਮਜ਼ਬੂਤ ਹੋਵੇ ਗੁਰੂ ਦੂਰ ਨਹੀਂ, ਗੁਰੂ ਤੁਰੰਤ ਨਾਲ ਹੈ ਉਹਦੇ। ਪਰ ਹੌਸਲਾ ਰੱਖ ਕੇ ਸਿੱਖ ਬਲਦੀ ਅੱਗ ਵਿੱਚ ਵੀ ਪੈਰ ਧਰ ਦੇਵੇ, ਨਿਸ਼ਚਾ ਹੋਵੇ ਅੱਗ ਵੀ ਠੰਡੀ ਹੋ ਜਾਏਗੀ, ਅੱਗ ਦੀ ਜ਼ੁਰਤ ਕੀ ਉੱਥੇ ਸਾੜ ਦੇਵੇ ਗੁਰੂ ਦੇ ਸਿੱਖ ਨੂੰ, ਪਾਣੀ ਦੀ ਕੀ ਹਿੰਮਤ ਕਿ ਰੋੜ ਦੇਵੇ ਗੁਰੂ ਦੇ ਸਿੱਖ ਨੂੰ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਗ ਵੀ ਉੱਥੇ ਹੱਥ ਜੋੜ ਕੇ ਖਲੋ ਜਾਂਦੀ ਹੈ ਕਿ ਇਹ ਗੁਰੂ ਦੇ ਸਿੱਖ ਧੰਨ ਨੇ, ਸਾਡੀ ਹਿੰਮਤ ਨਹੀਂ ਇਹਨੂੰ ਸਾੜ ਦੇਈਏ। ਸੋ ਕਵੀ ਜੀ ਕਹਿ ਰਹੇ ਨੇ, ਜਿਸ ਦੇ ਵੱਲ ਗੁਰੂ ਹੋਵੇ ਉਹ ਇਨਸਾਨ ਨੂੰ ਹਾਰ ਨਹੀਂ ਆਉਂਦੀ। ਅਰਜ ਕਰ ਰਿਹਾ ਸੀ ਕਿ ਸਿੱਖੋ ਉਸ ਸਤਿਗੁਰੂ ਤੇ ਨਿਸ਼ਚਾ ਰੱਖੋ, ਔਰ ਜਿਹੜਾ ਨਿਸ਼ਚੇਵਾਨ ਹੈ ਉਹ ਡੋਲੇ ਨਾ, ਤੇ ਗੁਰੂ ਜਿਹੜਾ ਮੁਰਦੇ ਦੇ ਵਿੱਚ ਵੀ ਜਾਨ ਪਾ ਸਕਦਾ, ਗੁਰੂ ਵਿੱਚ ਉਹ ਤਾਕਤ ਹੈ, ਕਿਉਂਕਿ ਲਿਖਣ ਹਾਰ ਹੈ, ਜਿਹੜੀ ਕਲਮ ਇਹਨੇ ਲਿਖ ਦਿੱਤੀ ਏ ਲਿਖਣ ਵਾਲਾ ਆਪ ਹੈ ਤੇ ਕਰਨ ਵਾਲਾ ਆਪ, ਬਸ ਸਿੱਖ ਨੂੰ ਮੰਗਣ ਦੀ ਜਾਚ ਆ ਜਾਏ, ਨਿਸ਼ਚਾ ਹੋਵੇ। ਸੋ ਸਤਿਗੁਰੂ ਜੀ ਕਹਿ ਰਹੇ ਨੇ, ਰਾਜਾ ਉਸ ਅਕਾਲ ਪੁਰਖ ਦੀ ਕਿਰਪਾ ਹੈ, ਮੇਰੇ ਬਚਨਾਂ ਦੇ ਉੱਤੇ ਨਿਸ਼ਚਾ ਰੱਖੋ।
ਬੈਠ ਬੈਠ ਦਿਨ ਕੇਤਕ ਸਦਾ।
ਉਹ ਲੋਕ ਜਿਹੜੇ ਇੱਕ ਪਾਸੇ ਕਈ ਤਰ੍ਹਾਂ ਦੇ ਮੰਤਰ ਸਾਧ ਰਹੇ ਸਨ,
ਰਿਪ ਕੋ ਰੋਮ ਨਾ ਬਾਂਕੋ ਹੋਆ,
ਬਾਲ ਨਾ ਬਾਂਕਾ ਕਰ ਸਕੈ ਚਾਹੇ ਸਭ ਜਗ ਬੈਰੀ ਹੋਏ, ਸਾਰਾ ਜਗਤ ਬੈਰੀ ਹੋਏ ਤੇ ਕੀ ਹੋਏਗਾ, ਇੱਕ ਪਾਸੇ ਗੁਰੂ ਕਾ ਦਾਸ ਇਕੱਲਾ ਹੀ ਤੁਰਦਾ ਫਿਰਦਾ ਹੋਵੇ, ਕਿਸੇ ਦੀ ਯੁਰਤ ਨਹੀਂ ਕਿ ਗੁਰੂ ਕੇ ਸਿੱਖ ਵੱਲ ਕੋਈ ਟੇਢੀ ਨਿਗਾਹ ਨਾਲ ਵੇਖ ਲਵੇ, ਇਹ ਗੁਰੂ ਕਾ ਪ੍ਰਤਾਪ ਹੈ, ਸਤਿਗੁਰੂ ਦੀ ਸੋਭਾ ਹੈ। ਸੋ ਉਹ ਲੋਕ ਕਈ ਮੰਤਰ ਯੰਤਰ ਆਪਣੇ ਸਾਧਦੇ ਪਏ ਸੀ, ਪਰ ਰਾਜੇ ਬਿਸ਼ਨ ਸਿੰਘ ਦਾ ਵਾਲ ਵੀ ਵਿੰਗਾ ਨਾ ਕਰ ਸਕੇ,
ਕਿਸੂ ਮੰਤਰ ਕੋ ਸੇਕ ਨਾ ਜੋਵਾ,
ਕਿਸੇ ਵੀ ਮੰਤਰ ਦਾ ਸੇਕ ਰਤੀ ਮਾਤਰ ਰਾਜੇ ਤੇ ਨਾ ਲੱਗਾ,
ਜਿਤਕ ਮੰਤਰ ਨਰ ਬਾਵਰ ਕਰੈ।
ਕਵੀ ਜੀ ਕਹਿੰਦੇ ਨੇ, ਧਿਆਨ ਦਿਓ ਇਹ ਮੈਂ ਦੱਸ ਦੇਵਾਂ, ਇਹ ਮੰਤਰ ਛੋਟੇ ਮੋਟੇ ਨਹੀਂ ਸੀ, ਕੋਈ ਉੱਥੇ ਮਜ਼ਾਕ ਨਹੀਂ ਸੀ ਹੁੰਦਾ ਪਿਆ ਕਿ ਮੰਤਰ ਆਇਆ ਨਿਸ਼ਫਲ ਕਰਤਾ ਹੋ ਗਿਆ ਤੇ ਗੱਲ ਖਤਮ। ਅਜਿਹੇ ਮੰਤਰ ਸੀ ਜੇ ਉਹ ਮੰਤਰ ਪੜਨ ਤੇ ਇਨਸਾਨ ਚੰਗੇ ਭਲੇ ਨੂੰ ਬਾਵਰਾ ਭਾਵ ਕਮਲਾ ਕਰ ਦੇਣ।
ਤਨ ਆਦਿਕ ਸੁਧ ਸਗਰੀ ਹਰੈ।
ਅਜਿਹਾ ਮੰਤਰ ਪੜਨ ਦੀ ਦੇਰ ਹੈ, ਪੜ ਕੇ ਮੰਤਰ ਨਾਲ ਹੀ ਜਦੋਂ ਫੂਕ ਮਾਰ ਕੇ ਛੱਡ ਦੇਣਾ। ਇਨਸਾਨ ਜਿਹੜਾ ਬੜਾ ਸਿਆਣਾ ਹੋਵੇ ਉਹਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਰਹਿੰਦੀ।
ਕਿਤਕ ਅੰਗ ਕੋ ਜੁਦਾ ਕਰਨ ਤੇ।
ਔਰ ਤਲਵਾਰ ਲੱਗੀ ਤੇ ਇਨਸਾਨ ਦਾ ਸਰੀਰ ਜੁਦਾ ਹੁੰਦਾ ਵੇਖਿਆ, ਤੀਰ ਲੱਗੇ ਤੇ ਇਨਸਾਨ ਮਰਦਾ ਵੇਖਿਆ, ਪਰ ਉਹ ਲੋਕ ਮੰਤਰ ਪੜ ਕੇ ਹੀ ਚਾਹਣ ਤੇ ਇਨਸਾਨ ਦਾ ਸੀਸ ਕੱਟ ਦੇਣ, ਇਨਸਾਨ ਦੀ ਬਾਹਾਂ ਦੂਰ ਕਰ ਦੇਣ, ਭਾਵ ਜੋ ਮਨ ਕਰੇ ਉਹ ਅੰਗ ਕੱਟ ਦੇਣ। ਅਜਿਹੇ ਮੰਤਰ ਸਨ।
ਸਤੰਭ ਕੋ ਦੇਹ ਤਰਨ ਤੇ।
ਔਰ ਕੁਛ ਅਜਿਹੇ ਜਿਹੜੇ ਕਿੱਡਾ ਹੀ ਇਨਸਾਨ ਜੋ ਹੈ ਤਾਕਤਵਰ ਹੋਵੇ, ਕਿੰਨਾ ਹੀ ਚਪਲ ਚਾਤੁਰ ਹੋਵੇ, ਪਰ ਮੰਤਰ ਦਾ ਅਜਿਹਾ ਜ਼ੋਰ ਕਿ ਉਹਨੂੰ ਬਿਲਕੁਲ ਇੱਕ ਜਗ੍ਹਾ ਖੰਭੇ ਵਾਂਗੂ ਖੜਾ ਕਰ ਦੇਣ, ਭਾਵ ਹਿੱਲ ਜੁਲ ਹੀ ਨਾ ਸਕੇ।
ਕੇਤਕ ਤਨ ਕੋ ਦੇ ਪਲਟਾਈ।
ਔਰ ਕੁਛ ਅਜਿਹੇ ਮੰਤਰ ਪੜ੍ਹਦੇ ਸਾਰ ਜੋ ਚਿਤਵਨੀ ਹਿਰਦੇ ਵਿੱਚ ਧਾਰੀ, ਉਹਨੂੰ ਚਾਹੇ ਪਿੱਡੂ ਬਣਾ ਦੇਣ, ਚਾਹੇ ਕੁਛ ਵੀ ਬਣਾ ਦੇਣ। ਮਰਦਾਨੇ ਨੂੰ ਬਣਾਇਆ ਸੀ ਨਾ ਉਹਨਾਂ ਲੋਕਾਂ ਨੇ ਬੰਗਾਲ ਵਿੱਚ ਜਦੋਂ ਆ ਕੇ ਵੜ ਗਿਆ ਸੀ, ਭਾਵ ਅਜਿਹੇ ਮੰਤਰ ਵੀ ਕਿ ਇਨਸਾਨ ਦੀ ਦੇਹ ਨੂੰ ਪਲਟ ਕੇ ਪਸ਼ੂ ਬਣਾ ਸਕਦੇ ਸਨ।
ਮਨੁੱਖ ਤੇ ਕੁਛ ਔਰ ਬਣਾਈ।
ਮਨੁੱਖ ਤੋਂ ਕੁਛ ਹੋਰ ਦਾ ਹੋਰ ਹੀ ਕਰ ਦੇਣ।
ਕੇਤਕ ਜਿਹਵਾ ਠੱਕ ਤੇ ਐਸੇ।
ਓਹੋ, ਕੁਛ ਅਜਿਹੇ ਕਿ ਮੰਤਰ ਪੜਨ ਦੇ ਨਾਲ ਇਨਸਾਨ ਕਿੰਨਾ ਹੀ ਵਕਤਾ ਹੋਵੇ, ਕੈਸਾ ਸੁੰਦਰ ਬੋਲਣ ਵਾਲਾ ਹੋਵੇ, ਵਧੀਆ ਵਧੀਆ ਖਿਆਲਾਤ ਆਪਣੀ ਇਸ ਬਾਣੀ ਰਾਹੀਂ ਪੇਸ਼ ਕਰਨ ਵਾਲਾ ਹੋਵੇ, ਪਰ ਉਸ ਮੰਤਰਾਂ ਦਾ ਅਜਿਹਾ ਬਲ ਇਨਸਾਨ ਦੀ ਜੀਭਾ ਏਦਾਂ ਹੋ ਜਾਏ ਜਿਵੇਂ ਪੱਥਰ ਦੀ, ਇਹ ਬੋਲ ਹੀ ਨਾ ਸਕੇ।
ਵਾਕ ਨਾ ਉਚਰਿਓ ਜਾਵੇ ਕੈਸੇ।
ਲੱਖ ਜ਼ੋਰ ਲਾ ਲਵੇ ਉਸ ਇਨਸਾਨ ਤੋਂ ਬੋਲਿਆ ਹੀ ਨਾ ਜਾਵੇਗਾ।
ਕੇਤਕ ਬਲ ਹਰਤਾ ਸਭ ਕੇਰਾ।
ਕੁਛ ਅਜਿਹੇ ਮੰਤਰ ਕਿ ਉਸ ਮੰਤਰਾਂ ਦੇ ਬਲ ਨਾਲ ਉਹ ਲੋਕ ਇਨਸਾਨ ਦੇ ਅੰਦਰੋਂ ਉਸ ਦਾ ਸਾਰਾ ਬਲ, ਸਾਰੀ ਤਾਕਤ ਨਚੋੜ ਕੇ ਬਾਹਰ ਕੱਢ ਲੈਣ।
ਕਹਿ ਲੱਗ ਕਹੋ ਤਿੰਨੋ ਕੋ ਚਿਹਰਾ।
ਕਵੀ ਜੀ ਕਹਿ ਰਹੇ ਨੇ ਉਹਨਾਂ ਲੋਕਾਂ ਦੇ ਜੋ ਮੰਤਰ ਆਦਿਕ ਹਨ ਬਹੁਤ ਜ਼ਿਆਦਾ ਵੱਡੇ ਸੀ, ਕਿੰਨੀ ਕੁ ਉਹਨਾਂ ਬਾਰੇ ਵਿਸਥਾਰ ਪੂਰਵਕ ਦੱਸਾਂ, ਭਾਵ ਇਸ ਤੋਂ ਵੀ ਅਗਾਂ ਦੀਆਂ ਗੱਲਾਂ ਸਨ। ਉਹ
ਤਤਕਾਲ ਬਿਨਾਸ਼ ਹੈ ਪ੍ਰਾਨ।
ਕੁਛ ਅਜਿਹੇ ਮੰਤਰ ਕਿ ਤਤਕਾਲ ਇੱਕ ਸਕਿੰਟ ਵੀ ਨਾ ਲੱਗੇ ਤੁਰੰਤ ਹੀ ਇਨਸਾਨ ਦੇ ਪ੍ਰਾਣ ਸਰੀਰ ਵਿੱਚੋਂ ਕੱਢ ਲੈਣ।
ਨਾ ਏਕ ਨਿਰਪਤ ਪਿਆਨ।
ਪਰ ਗੁਰੂ ਸਵਾਰਿਓ, ਜਿੱਥੇ ਇੱਕ ਪਾਸੇ ਸਾਰੀ ਦੁਨੀਆਂ ਦੀ ਤਾਕਤ ਸੀ ਉਹਨਾਂ ਦੇ ਕੋਲ, ਕੁਛ ਵੀ ਕਰ ਸਕਦੇ ਸੀ, ਪਰ ਰਾਜੇ ਵੱਲ ਸੀ ਗੁਰੂ, ਰਾਜੇ ਵੱਲ ਸੀ ਅਕਾਲ ਪੁਰਖ, ਉਹਨਾਂ ਦੇ ਇੰਨੇ ਭਾਰੀ ਮੰਤਰ, ਇੰਨੀਆਂ ਕਰੜੀ ਸਖਤੀਆਂ, ਇੰਨਾ ਕੁਛ ਉਹਨਾਂ ਦੀਆਂ ਤਾਕਤਾਂ, ਰਾਜੇ ਦੇ ਕੋਲ ਆ ਕੇ ਇੱਕ ਵੀ ਮੰਤਰ ਉਹਨਾਂ ਦਾ ਸਫਲ ਨਾ ਹੋਇਆ।
ਜਿਸ ਕੇ ਸਤਿਗੁਰ ਰਛਕ ਹੋਏ।
ਆਹਾ, ਜਿਹਦਾ ਗੁਰੂ ਰੱਖਿਅਕ ਹੋਵੇ।
ਤੀਨ ਲੋਕ ਮੈਂ ਅਸਨਹਿ ਕੋਏ।
ਤਿੰਨਾਂ ਲੋਕਾਂ ਦੇ ਵਿੱਚ, ਧਰਤੀ ਆਕਾਸ਼ ਪਤਾਲ, ਤਿੰਨੇ ਲੋਕਾਂ ਵਿੱਚ ਕੋਈ ਅਜਿਹਾ ਨਹੀਂ
ਜਿਸ ਕੋ ਵਿਘਨ ਕਰੇ ਜੋ ਜਾਏ।
ਕਿਸੇ ਵਿੱਚ ਇਹ ਤਾਕਤ ਨਹੀਂ ਕਿ ਉਸ ਇਨਸਾਨ ਦਾ ਵਾਲ ਵਿੰਗਾ ਕਰ ਦੇਣ।
ਆਪਣੋ ਆਨ ਪ੍ਰਭਾਵ ਦਿਖਾਏ।
ਕੌਣ ਹੈ ਕੋਈ ਵਿਚਾਰਾ ਜਿਹੜਾ ਗੁਰੂ ਦੇ ਸਿੱਖ ਦੇ ਉੱਤੇ ਜਾ ਕੇ ਕੋਈ ਅਜਿਹਾ ਮੰਤਰ ਚਲਾ ਸਕੇ, ਕੋਈ ਦੁੱਖ ਦੇ ਸਕੇ। ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ।
ਅਨੇਕ ਵਾਰ ਬਹੁ ਬਲ ਪਤਿਆਏ।
ਉਹ ਲੋਕ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਵੀ ਜੀ ਕਹਿੰਦੇ ਨੇ ਅਨੇਕਾਂ ਵਾਰ ਉਹਨਾਂ ਨੇ ਆਪਣੇ ਜੰਤਰ ਮੰਤਰਾਂ ਦਾ ਬਲ ਲਾ ਕੇ ਵੇਖ ਲਿਆ।
ਕਰ ਕਰ ਹਾਰੇ ਸਮੁਦਾਏ।
ਸਾਰੇ ਯਤਨ ਕਰ ਕਰਕੇ ਅਖੀਰ ਕੀ ਹੋਇਆ, ਸਭਨੀ ਛਾਲਾ ਮਾਰੀਆ, ਕਰਤਾ ਕਰੇ ਸੋ ਹੋਏ। ਸਾਹਿਬ ਕਹਿੰਦੇ ਨੇ ਦੁਨੀਆਂ ਜੋ ਹੈ ਲੱਖ ਛਲਾਂਗਾਂ ਮਾਰੀ ਜਾਏ, ਇਸ ਤਰ੍ਹਾਂ ਕਰਾਂਗੇ, ਇਹ ਕਰ ਦਿਆਂਗੇ, ਭਾਵ ਕਈ ਤਰ੍ਹਾਂ ਦੇ ਯਤਨ ਕਰ ਲਵੇ ਇਨਸਾਨ, ਪਰ ਹੁੰਦਾ ਕੀ ਹੈ, ਕਰਤਾ ਕਰੇ ਸੋ ਹੋਏ ਜੋ ਕਰਤੇ ਨੇ ਵਿਧੀ ਰਚ ਦਿੱਤੀ ਹੈ। ਕਰਤਾ ਕੁਛ ਵੀ ਕਰ ਸਕਦਾ, ਉਹ ਲੋਕ ਵੀ ਕਈ ਤਰ੍ਹਾਂ ਦੇ ਯਤਨ ਕਰਕੇ ਆਖੀਰ ਨੂੰ ਹਾਰ ਗਏ।
ਚਿੰਤਾ ਭਈ ਕਾਮਰੂ ਦੇਸ਼,
ਕਾਮਰੂਪ ਦੇਸ਼ ਦੇ ਵਿੱਚ ਬੜਾ ਵੱਡਾ ਇੱਕ ਚਿੰਤਾ ਦਾ ਮਾਹੌਲ ਬਣ ਗਿਆ।
ਨਰ ਅਸ਼ੇਸ਼ ਕੇ ਸਤ ਨਰੇਸ਼,
ਕੱਲਾ ਇੱਕ ਇਨਸਾਨ ਜਾਂ ਦੋ ਇਨਸਾਨ ਨਹੀਂ, ਸਾਰੇ ਨਗਰ ਦੇ ਵਿੱਚ ਇਹ ਵਿਸ਼ਾ ਚਿੰਤਾ ਯੁਕਤ ਹੋ ਗਿਆ। ਰਾਜਾ ਵੀ ਚਿੰਤਾ ਦੇ ਵਿੱਚ ਆ ਗਿਆ।
ਕਿਆ ਹੋਇਓ ਨਾ ਮੰਤਰ ਨਾ ਸ਼ਕਤ,
ਸੋਚਦੇ ਨੇ ਉਹ ਹੋ ਕੀ ਗਿਆ, ਇੰਨੀ ਤਾਕਤ ਮੰਤਰਾਂ ਦੇ ਵਿੱਚ। ਉਹ ਰਾਜਾ ਮਾਨ ਸਿੰਘ ਬੜਾ ਕਹਿੰਦਾ ਕੁਹੰਦਾ ਸੂਰਮਾ ਆਇਆ ਸੀ, ਤੁਰੰਤ ਉਹਨੂੰ ਪਾਗਲ ਕਰ ਦਿੱਤਾ, ਮਾਰ ਦਿੱਤਾ। ਹੁਣ ਹੋ ਕੀ ਗਿਆ ਮੰਤਰਾਂ ਨੂੰ, ਇੱਕ ਵੀ ਮੰਤਰ ਜਾ ਕੇ ਉਸ ਬਿਸ਼ਨ ਸਿੰਘ ਰਾਜੇ ਕੋਲ ਕੰਮ ਨਹੀਂ ਕਰਦਾ ਪਿਆ।
ਕਰ ਕਰ ਹਾਰੇ ਸਗਰੀ ਜੁਗਤ,
ਹੈਰਾਨੀ ਹੈ, ਹਰ ਤਰ੍ਹਾਂ ਦੀ ਜੁਗਤੀ ਵਰਤ ਲਈ ਹੈ, ਪਰ ਸਮਝ ਨਹੀਂ ਆਉਂਦੀ ਕਿ ਉੱਥੇ ਕੀ ਅਜਿਹੀ ਤਾਕਤ ਹੈ ਕਿ ਸਾਡੇ ਮੰਤਰ ਜਾ ਕੇ ਕਾਟ ਨਹੀਂ ਕਰਦੇ।
ਕੌਣ ਬਲੀ ਅਸ ਜਿਸ ਤੇ ਹਾਰੇ,
ਅਜਿਹਾ ਕੌਣ ਉੱਥੇ ਬਲੀ ਬੈਠਾ ਹੈ ਜਿਹਦੇ ਕੋਲ ਜਾ ਕੇ ਸਾਡੇ ਮੰਤਰ ਵੀ ਹਾਰ ਜਾਂਦੇ ਨੇ।
ਨਹੀਂ ਆਪਣੀ ਸ਼ਕਤੀ ਦਿਖਾ ਰੇ,
ਆਪਣੀ ਸ਼ਕਤੀ ਇਹ ਮੰਤਰ ਨਹੀਂ ਵਿਖਾ ਸਕਦੇ।
ਕਰ ਨਾ ਸਕੈ ਕਾਰਜ ਸਿੱਧ ਕੋਈ,
ਹੈਰਾਨੀ ਹੈ ਕਿ ਸਾਡੇ ਮੰਤਰ ਜਿਨ੍ਹਾਂ ਕਰਕੇ ਅਸੀਂ ਜਾਣੇ ਜਾਂਦੇ ਸਾਂ, ਜਿਨ੍ਹਾਂ ਮੰਤਰਾਂ ਦੀ ਤਾਕਤ ਸਦਕਾ, ਜਿਸ ਕਾਮਖਿਆ ਦੇਵੀ ਦੀ ਤਾਕਤ ਸਦਕਾ ਸਾਡਾ ਕਾਮਰੂਪ ਦੇਸ਼ ਇਹਦਾ ਦਬਦਬਾ ਸੀ ਹਰ ਪਾਸੇ, ਪਰ ਹੈਰਾਨੀ ਹੈ ਕਿ ਹੁਣ ਇਨ੍ਹਾਂ ਮੰਤਰਾਂ ਨੇ ਕੋਈ ਵੀ ਕੰਮ ਸਿੱਧ ਨਹੀਂ ਕੀਤਾ।
ਬਲ ਯੁੱਤ ਪੂਜੇ ਨਿਸ਼ਫਲ ਸੋਈ,
ਬਲੀ ਜੁੱਤ ਇੱਥੇ ਬੱਬਾ ਔਰ ਲੱਲੇ ਨੂੰ ਸਿਆਰੀ ਹੈ, ਭਾਵ ਬਲੀ। ਉਹ ਕਹਿਣ ਲੱਗੇ ਬਲੀ ਦੇ ਕੇ ਕਈ ਤਰ੍ਹਾਂ ਦੇ ਅਜਿਹੇ ਕਰਮ ਕਰਕੇ ਵੀ ਅਸੀਂ ਇਹ ਸਾਰਾ ਕੁਛ ਕਰਕੇ ਵੇਖ ਲਿਆ।
ਔਰ ਉਪਾਉ ਔਰ ਤਬ ਕਰੇ,
ਇਹੀ ਨਹੀਂ ਇਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਢੰਗ ਵਰਤੇ ਗਏ।
ਇਸਤਰੀ ਗਨ ਜੇ ਮੰਤਰ ਨ ਧਰੇ,
ਉਸ ਤੋਂ ਬਾਅਦ ਰਾਜੇ ਨੇ ਇੱਕ ਹੋਰ ਵੱਡੀ ਜੁਗਤ ਅਪਣਾਈ। ਕੁਛ ਇਸਤਰੀਆਂ ਕੁਛ ਔਰਤਾਂ ਜੋ ਕਿ ਬੜੀ ਹੀ ਮੰਤਰ ਸ਼ਕਤੀ ਵਿੱਚ ਮਾਹਿਰ ਸਨ,
ਤਿੰਨ ਸਭ ਕੋ ਨਿਰਪ ਨਿਕਟ ਬੁਲਾਏ।
ਉਹਨਾਂ ਸਭ ਨੂੰ ਰਾਜੇ ਨੇ, ਜੋ ਕਾਮਰੂਪ ਦੇਸ਼ ਦਾ ਰਾਜਾ ਹੈ, ਸਾਰੀਆਂ ਔਰਤਾਂ ਨੂੰ ਆਪਣੇ ਕੋਲ ਬੁਲਾ ਲਿਆ।
ਕਹਿਓ ਦਰਬ ਦੇ ਕਰ ਸਮੁਦਾਏ,
ਬਹੁਤ ਸਾਰਾ ਧਨ ਪਦਾਰਥ ਦੇ ਕੇ ਨਾਲ ਦੀ ਨਾਲ ਰਾਜਾ ਕਹਿਣ ਲੱਗਾ,
ਤੁਮ ਇਕੱਤਰ ਹੋਏ ਸਗਰੀ ਜਾਵੋ,
ਕਿ ਤੁਸੀਂ ਮੰਤਰਾਂ ਦੇ ਵਿੱਚ ਬੜੀ ਹੀ ਚਤੁਰ ਹੋ, ਕੁਛ ਵੀ ਕਰ ਸਕਦੀਆਂ ਹੋ, ਇਕੱਠੀਆਂ ਹੋ ਕੇ ਤੁਸੀਂ ਉਸ ਰਾਜੇ ਬਿਸ਼ਨ ਸਿੰਘ ਦੇ ਕੋਲ ਜਾਓ,
ਨਿਜ ਮੰਤਰਨ ਕੀ ਸ਼ਕਤੀ ਦਿਖਾਓ,
ਪਤਾ ਲੱਗ ਜਾਏ ਉਸ ਰਾਜੇ ਬਿਸ਼ਨ ਸਿੰਘ ਨੂੰ, ਤੇ ਉਹਨੂੰ ਵੀ ਪਤਾ ਲੱਗ ਜਾਏ ਜਿਹਨੇ ਹੁਣ ਤੱਕ ਇਸ ਸਾਡੇ ਮੰਤਰਾਂ ਨੂੰ ਕੱਟ ਦਿੱਤਾ, ਨਿਸ਼ਫਲ ਕਰ ਦਿੱਤਾ। ਉੱਥੇ ਜਾ ਕੇ ਤੁਸੀਂ ਆਪਣਾ ਪ੍ਰਭਾਵ ਵਿਖਾਓ,
ਮਰਹਿ ਨਹੀਂ ਤੁਮ ਤੇ ਨਰ ਕੋਈ,
ਜੇ ਮੰਨ ਲਵੋ ਤੁਸੀਂ ਉੱਥੇ ਜਾ ਕੇ ਨਿਸ਼ਫਲ ਹੋ ਗਈਆਂ, ਤੁਸੀਂ ਜੇ ਕਿਸੇ ਬੰਦੇ ਨੂੰ ਨਾ ਮਾਰ ਸਕੀਆਂ,
ਤਉ ਦਿਖਾਵਹੁ ਡਰ ਉਰ ਹੋਈ,
ਤੇ ਯਾਦ ਰੱਖਣਾ ਖਾਲੀ ਨਹੀਂ ਪਲਟਣਾ, ਬਹੁਤ ਜ਼ਿਆਦਾ ਉਹਨਾਂ ਦੇ ਹਿਰਦੇ ਵਿੱਚ ਭੈ ਭਰ ਦੇਵੋ, ਇੰਨੇ ਜ਼ਿਆਦਾ ਉਹ ਲੋਕ ਡਰ ਜਾਣ ਕਿ ਡਰ ਦੇ ਨਾਲ ਹੀ ਉਹ ਲੋਕ ਕਾਇਰ ਹੋ ਜਾਣ।
ਜਿਸ ਤੇ ਤੁਰ ਕੇ ਸੁਰ ਕੀ ਅਨੀ,
ਤੁਹਾਡੇ ਡਰ ਦੇ ਸਦਕਾ ਔਰੰਗਜ਼ੇਬ ਦੀ ਭੇਜੀ ਹੋਈ ਉਹ ਜਿਹੜੀ ਸੈਨਾ ਹੈ,
ਜਾਏ ਪਲਾਏ ਤਰਾਸ ਕਰ ਕਨੀ,
ਡਰਦੇ ਸਾਰ ਇਥੋਂ ਬਹੁਤ ਜ਼ਿਆਦਾ ਡਰ ਉਹਨਾਂ ਦੇ ਹਿਰਦੇ ਵਿੱਚ, ਜਿਹਨ ਵਿੱਚ ਡਰ ਹੀ ਡਰ ਬੈਠ ਜਾਵੇ, ਜਿਧਰ ਵੇਖਣ ਡਰ ਦੇ ਸਦਕਾ ਤੁਸੀਂ ਹੀ ਉਹਨਾਂ ਨੂੰ ਵਿਖੋ, ਬਸ ਕੁਛ ਹੋਰ ਨਾ ਨਜ਼ਰ ਆਵੇ, ਇਥੋਂ ਉਹ ਦੌੜ ਜਾਣ।
ਸੁਨਤ ਜੋਖ ਤਾਂ ਹੋਇ ਕਰ ਤਿਆਰ,
ਜੋਖਤਾ ਸ਼ਬਦ ਜੋ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਨਿਕਲਿਆ ਹੈ, ਜੋਖ, ਜੋਖ ਤੋਂ ਭਾਵ ਹੈ ਸੇਵਾ, ਜੋਖਤਾ ਤੋਂ ਭਾਵ ਸੇਵਾ ਕਰਨ ਵਾਲੀਆਂ, ਆਪਣੇ ਰਾਜੇ ਦੇ ਹੁਕਮ ਚ ਚੱਲਣ ਵਾਲੀਆਂ ਜੋ ਇਹ ਇਸਤਰੀਆਂ ਹਨ ਰਾਜੇ ਦਾ ਹੁਕਮ ਮੰਨ ਕੇ ਤੁਰ ਪਈਆਂ।
ਆਪਣੇ ਮੰਤਰ ਸੰਭਾਰ
ਜੋ ਵੀ ਉਹਨਾਂ ਦੇ ਕੋਲ ਤਾਕਤ ਹੈ ਜਿਤਨੇ ਵੀ ਮੰਤਰ ਸਿੱਧ ਕੀਤੇ ਹਨ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਬਲ ਨੂੰ ਯਾਦ ਕਰਕੇ ਇਸਤਰੀਆਂ ਤੁਰ ਪਈਆਂ।
ਧੋਬਨ ਕੁਮਕਰੇਰੀ ਚਮਰੇਰੀ
ਇਹਨਾਂ ਦੀ ਫਿਰ ਕਵੀ ਜੀ ਕੁਛ ਜਾਤੀਆਂ ਦੱਸਦੇ ਨੇ ਕਿ ਕੁਛ ਕਈ ਕਈ ਤਰ੍ਹਾਂ ਦੀ ਜਾਤੀ ਦੀਆਂ ਇਹ ਜੋ ਔਰਤਾਂ ਸਨ
ਇਤਿਆਦਿਕ ਜਾਤਨ ਕੀ ਚੇਰੀ
ਕੋਈ ਜੋ ਹੈ ਧੋਬਣ ਹੈ ਕੋਈ ਕਈ ਤਰ੍ਹਾਂ ਦੀ ਜਾਤੀ ਦੀਆਂ ਇਹ ਔਰਤਾਂ ਜੋ ਹਨ ਇਸ ਤਰ੍ਹਾਂ ਇੱਥੋਂ ਇਕੱਠੀਆਂ ਹੋ ਗਈਆਂ।
ਨਿਰਪ ਕੇ ਕਹੇ ਸਕਲ ਚੱਲ ਆਈ
ਰਾਜੇ ਦੇ ਕਹੇ ਮੁਤਾਬਕ ਰਾਜੇ ਦਾ ਹੁਕਮ ਮੰਨ ਕੇ ਇਹ ਜੋ ਇਸਤਰੀਆਂ ਹਨ ਤੁਰ ਪਈਆਂ।
ਕਿਨਹੂੰ ਚੜ ਕਰ ਭੀਤ ਤਵਾਈ
ਹੁਣ ਹੋਇਆ ਕੀ ਇੱਥੇ ਅਜਿਹੇ ਮੰਤਰ ਸਨ ਇਹਨਾਂ ਕੋਲ ਇਸਤਰੀਆਂ ਦੇ ਕੋਲ ਕਿ ਜੇ ਕੋਈ ਇਸਤਰੀ ਇੱਕ ਦੀਵਾਰ ਦੇ ਉੱਤੇ ਕੰਧ ਦੇ ਉੱਤੇ ਬੈਠ ਗਈ ਆਪਣੇ ਮੰਤਰਾਂ ਦੀ ਤਾਕਤ ਦੇ ਨਾਲ ਉਹਨੇ ਦੀਵਾਰ ਨੂੰ ਹੀ ਜਿਵੇਂ ਕਿ ਇਨਸਾਨ ਘੋੜੇ ਉੱਪਰ ਬੈਠ ਕੇ ਸਵਾਰ ਹੋ ਜਾਂਦਾ ਉਸ ਕੰਧ ਉੱਤੇ ਬੈਠੀ ਸਵਾਰ ਹੋਈ ਦੀਵਾਰ ਨੂੰ ਹੀ ਕੰਧ ਨੂੰ ਹੀ ਦੌੜਾ ਕੇ ਲੈ ਗਈ।
ਉਹ ਬ੍ਰਿਛਨ ਪਰ ਚੜ ਕਰ ਚਾਲੀ
ਕੋਈ ਔਰਤ ਜੋ ਕਿ ਮੰਤਰਾਂ ਦੀ ਤਾਕਤ ਦੇ ਨਾਲ ਕਿਸੇ ਵ੍ਰਿਸ਼ ਕਿਸੇ ਦਰਖਤ ਦੇ ਉੱਪਰ ਬੈਠ ਗਈ ਤੇ ਦਰਖਤ ਨੂੰ ਹੀ ਹਵਾ ਦੇ ਵਿੱਚ ਉਡਾ ਕੇ ਲੈ ਗਈ।
ਸ਼ੋਰਤ ਮੁਖ ਤੇ ਅਗਨ ਵਿਸਾਲੀ
ਔਰ ਆਪਣੇ ਮੂੰਹ ਦੇ ਵਿੱਚੋਂ ਕਈ ਤਰ੍ਹਾਂ ਦੇ ਭਿਅੰਕਰ ਰੂਪ ਬਣਾਉਂਦੀ ਹੋਈ ਅੱਗ ਬਾਹਰ ਕੱਢ ਰਹੀ ਹੈ।
ਕੋ ਢੋਲਕ ਕੋ ਡਮਰੂ ਗਹੀਆ
ਔਰ ਕਈ ਤਰ੍ਹਾਂ ਦੀ ਡਰਾਉਣੀ ਆਵਾਜ਼ਾਂ ਕੱਢਦੀਆਂ ਨੇ ਕਈ ਤਰ੍ਹਾਂ ਦੇ ਨਾਦ ਆਦਿਕ ਵਜਾਉਂਦੀਆਂ ਹੋਈਆਂ ਇਹ ਔਰਤਾਂ ਜਾ ਰਹੀਆਂ ਹਨ।
ਇਹ ਹਰ ਪਰ ਗਰਜਤ ਕੋਹੀਆ
ਔਰ ਕੁਛ ਔਰਤ ਜੋ ਕਿ ਆਪਣੇ ਮੰਤਰਾਂ ਦੀ ਤਾਕਤ ਦੇ ਨਾਲ ਬੜਾ ਹੀ ਕਰੂਪ ਵੇਸ਼ ਬਣਾਇਆ ਸੀ ਔਰ ਉਸ ਤੋਂ ਵੱਡੀ ਗੱਲ ਕਿ ਇੱਕ ਮਾਸਾਹਾਰੀ ਸ਼ੇਰ ਦੇ ਉੱਪਰ ਸਵਾਰੀ ਕਰਕੇ ਤੁਰ ਪਈ।
ਕਿਤਕ ਭਿਆਨਕ ਰੂਪ ਦਿਖਾਵੇ
ਕੁਛ ਔਰਤਾਂ ਬੜਾ ਹੀ ਭਿਆਨਕ ਡਰਦਾਇਕ ਰੂਪ ਵਿਖਾ ਰਹੀਆਂ ਹਨ।
ਉਹ ਸੁੰਦਰ ਬਨ ਠਨ ਕਰ ਆਵੇ
ਕੁਛ ਔਰਤਾਂ ਜਿਨ੍ਹਾਂ ਨੇ ਆਪਣੇ ਸਰੀਰ ਦੀ ਬਨਾਵਟ ਬੜੇ ਹੀ ਸੁੰਦਰਤਾ ਵਾਲੀ ਬਣਾ ਲਈ।
ਚੱਲੀ ਆਏ ਸਭ ਬੀਚ ਆਕਾਸ਼
ਔਰ ਇਸ ਤਰ੍ਹਾਂ ਇਹ ਸਾਰੀਆਂ ਔਰਤਾਂ ਆਕਾਸ਼ ਮਾਰਗ ਰਾਹੀਂ ਆਪਣੇ ਮੰਤਰਾਂ ਦੀ ਤਾਕਤ ਦੇ ਰਾਹੀਂ ਆਕਾਸ਼ ਰਾਹੀਂ ਜਦੋਂ ਆ ਰਹੀਆਂ ਸਨ।
ਲਸ਼ਕਰ ਕੋ ਪਜਾਵੇ ਤਰਾਸ
ਲਸ਼ਕਰ ਜਿੰਨੀ ਵੀ ਸੈਨਾ ਸੀ ਰਾਜੇ ਦੀ ਉਹਨਾਂ ਦੇ ਹਿਰਦੇ ਦੇ ਵਿੱਚ ਇਹਨਾਂ ਨੇ ਡਰ ਪਾਉਣਾ ਸ਼ੁਰੂ ਕਰ ਦਿੱਤਾ।
ਬਸ ਚੱਲੇ ਗਹੀ ਨਹ ਜਾਏ
ਉਸ ਜਗ੍ਹਾ ਕਿਸੇ ਦਾ ਵਸ ਨਹੀਂ ਚੱਲਦਾ ਫੜਿਆ ਇਹ ਔਰਤਾਂ ਫੜੀਆਂ ਨਹੀਂ ਜਾਂਦੀਆਂ।
ਦੇਖ ਦੇਖ ਕਰ ਨਰ ਡਰ ਪਾਏ
ਜਿਹੜੇ ਵੀ ਇਹਨਾਂ ਵੱਲ ਵੇਖਦੇ ਨੇ ਉਸ ਵਕਤ ਬੜਾ ਡਰ ਲੱਗਦਾ ਹੈ।
ਬੜ ਅਚਰਜ ਮਾਨਿਓ ਸਭਹੀਨ
ਸਾਰੇ ਬੜੇ ਹੈਰਾਨੀ ਨਾਲ ਵੇਖ ਰਹੇ ਹਨ।
ਔਰ ਉਤਸ਼ਾਹ ਪਯੋ ਸਭ ਚੀਨ
ਜਦੋਂ ਅਜਿਹੀ ਬਲਾਵਾਂ ਨੂੰ ਅਜਿਹੀ ਡਰਾਉਣੀ ਸ਼ਕਲਾਂ ਨੂੰ ਵੇਖਿਆ ਅਜਿਹੇ ਉਲਟੇ ਕਾਰੇ ਵੇਖੇ ਨਾ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਸੋਚੀਆਂ ਨਹੀਂ ਸੀ ਜਦੋਂ ਇਹ ਕੁਛ ਵੇਖਿਆ ਸਾਰੇ ਸੈਨਿਕ ਜੋ ਹਨ ਸਾਰਾ ਜੋ ਦਸਤਾ ਹੈ ਸੈਨਿਕਾਂ ਦਾ ਸਾਰੀ ਫੌਜ ਆਪਣੇ ਹੌਸਲੇ ਤੋਂ ਫਿਰ ਢਹਿ ਢੇਰੀ ਹੋ ਗਈ।
ਬਿਸ਼ਨ ਸਿੰਘ ਨਿਰਪਤੇ ਗਨਹੇਰੀ
ਜਦੋਂ ਰਾਜੇ ਬਿਸ਼ਨ ਸਿੰਘ ਨੇ ਇਹ ਸਾਰੀਆਂ ਨੂੰ ਜਦੋਂ ਆਪਣੀ ਅੱਖਾਂ ਨਾਲ ਵੇਖਿਆ
ਜਿਨ ਮੋਹ ਸ਼ਕਤੀ ਮੰਤਰਨ ਕੇਰੀ
ਜਿਨ੍ਹਾਂ ਦੇ ਵਿੱਚ ਇਹਨਾਂ ਜੰਤਰਾਂ ਮੰਤਰਾਂ ਦੀ ਸ਼ਕਤੀ ਸੀ। ਸੋ ਗੁਰੂ ਸਵਾਰਿਓ ਸਮਾਂ ਹੋ ਚੁੱਕੇ ਹੈ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ। ਕੱਲ ਨੂੰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗੇ ਕਿ ਕਿਵੇਂ ਇਹਨਾਂ ਦੀ ਤਾਕਤ ਇੱਕ ਪਾਸੇ ਹੈ ਪਰ ਸਤਿਗੁਰੂ ਜੀ ਕਿਸ ਤਰ੍ਹਾਂ ਆਪਣੇ ਇਹਨਾਂ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਦ੍ਰਿੜ ਵਿਸ਼ਵਾਸ ਰੱਖਿਆ ਹੈ ਕਿਵੇਂ ਪਾਤਸ਼ਾਹ ਜੀ ਇਹਨਾਂ ਦੀ ਇੱਜ਼ਤ ਰੱਖਦੇ ਹਨ ਬਚਾਉਂਦੇ ਹਨ ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ। ਸੋ ਸਤਿਗੁਰੂ ਜੀ ਨੂੰ ਧੰਨ ਕਹੀਏ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।